ਜੁਗ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਨਿੱਘੀ ਜੀ ਗੋਦਾਂ ਨੰਦ ਮਾਨੀ ਗੁਰੂ ਰੂਪ ਪਿਆਰੀ ਸਤਸੰਗ ਜੀ, ਆਓ ਮਨ ਬਿਰਤੀਆਂ ਕਾਦਰ ਕਰੀਏ, ਗੁਰੂ ਚਰਣਾ ਚਲਵਾਈਏ ਹਾਜ਼ਰੀਆਂ, ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਕਾਗਰ ਕਰਦੇ ਆ, ਗੁਰੂ ਚਰਨਾਂ ਵਿਚ ਜੁੜਦੇ ਹੋਇਆ ਗੱਜ ਕੇ ਬੋਲਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮੁੜਭਾਗੇ ਹਾਂ, ਕਰਮਾਂ ਵਾਲੇ ਹਾਂ, ਜਿਨ੍ਹਾਂ ਦੇ ਉੱਤੇ ਉਸ ਅਕਾਲ ਪੁਰਖ ਦੀ ਰਹਿਮਤ ਹੈ ਕਿ ਉਸ ਰਹਿਮਤ ਸਦਕਾ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜੁੜ ਬੈਠਦੇ ਹਾਂ ਔਰ ਗੁਰੂ ਚਰਨਾਂ ਵਿੱਚ ਬੈਠ ਕੇ ਆਪਣੀ ਆਤਮਿਕ ਸੋਝੀ ਲੈਂਦੇ ਹਾਂ, ਕਿਉਂਕਿ ਜਿਹੜਾ ਜੀਵਨ ਸਾਨੂੰ ਮਿਲਿਆ ਇਹ ਬਹੁਤ ਵਡਮੁੱਲਾ ਹੈ, ਇਹ ਸਮਾਂ ਅਮੋਲਕ ਹੈ, ਇਹ ਕੇਵਲ ਤਾਂ ਕੇਵਲ ਸਾਨੂੰ ਵਾਪਸ ਘਰ ਜਾਣ ਲਈ ਮਿਲਿਆ, ਆਪਣੇ ਆਪ ਦੀ ਪਹਿਚਾਣ ਕਰਨ ਲਈ ਮਿਲਿਆ। ਅਸੀਂ ਕੌਣ ਆ, ਉਹ ਪਹਿਚਾਣ ਕਿਉਂ ਨਹੀਂ ਹੋ ਰਹੀ, ਕਿਉਂਕਿ ਪਿਛਲਿਆਂ ਜਨਮਾਂ ਦੇ ਅੰਦਰ ਉਸ ਪਤੀ ਪਰਮੇਸ਼ਰ ਦੇ ਵਿਛੋੜੇ ਅੰਦਰ ਕਈ ਪਾਪ ਕਰ ਬੈਠੇ, ਕਈ ਮਾੜੇ ਕਰਮ ਕਰ ਬੈਠੇ, ਜਿਨ੍ਹਾਂ ਦੀ ਮੈਲ ਚੜ ਗਈ। ਭਗਤ ਫਰੀਦ ਜੀ ਭਗਤੀ ਕਰਦੇ ਆ ਤੇ ਭਗਤੀ ਕਰਦਿਆਂ ਕਰਦਿਆਂ, ਕਿਉਂਕਿ ਹਰ ਇਨਸਾਨ ਜਦੋਂ ਭਗਤੀ ਕਰਦਾ ਹੈ ਗੁਰੂ ਚਰਨਾਂ ਨਾਲ ਜੁੜਦਾ ਹੈ ਤਾਂ ਆਪਣੇ ਆਪ ਨਾਲ ਗੱਲ ਕਰਨ ਲਈ ਜੁੜਦਾ ਹੈ, ਆਪਣੀ ਪਹਿਚਾਣ ਕਰਨ ਲਈ ਜੁੜਦਾ ਹੈ। ਤੇ ਹੋਇਆ ਕਿ ਭਗਤ ਫਰੀਦ ਜੀ ਕਹਿੰਦੇ ਨੇ, ਕਹਿੰਦੇ ਮੈਂ ਵੀ ਆਪਣੇ ਆਪ ਦੀ ਪਹਿਚਾਣ ਕਰਨ ਲਈ ਨਾ ਭਗਤੀ ਚ ਖੁੱਬ ਗਿਆ ਤੇ ਮੇਰੀ ਆਪਣੇ ਆਪ ਨਾਲ ਗੱਲ ਨਾ ਹੋਵੇ, ਆਪਣੇ ਆਪ ਨਾਲ ਗੱਲ ਨਾ ਹੋਵੇ। ਕਹਿੰਦੇ ਜਦੋਂ ਮੇਰੀ ਆਪਣੇ ਆਪ ਨਾਲ ਗੱਲ ਨਾ ਹੋਵੇ ਤੇ ਕਹਿੰਦਾ ਮੈਨੂੰ ਆਪਣੀ ਆਤਮਾ ਨੂੰ ਪੁੱਛਿਆ ਵੀ ਕੀ ਚੱਕਰ ਕੀ ਹੈ, ਮੈਂ ਸੁਣਿਆ ਤੂੰ ਰੱਬ ਆ, ਮੈਂ ਸੁਣਿਆ ਤੂੰ ਰੱਬ ਆ ਤੇ ਮੈਨੂੰ ਤੇਰੇ ਚੋਂ ਰੱਬ ਦਿਖਦਾ ਹੀ ਨਹੀਂ, ਆਤਮਾ ਨੂੰ ਕਹਿ ਰਿਹਾ। ਤੇ ਭਗਤ ਫਰੀਦ ਜੀ ਪਤਾ ਕੀ ਕਹਿੰਦੇ, ਬਾਣੀ ਚ ਲਿਖਦੇ ਨੂੰ ਆਪਣੀ ਮਨ ਦੀ ਬਿਰਤੀ ਨੂੰ, ਕਹਿੰਦੇ ਮੈਂ ਆਪਣੀ ਆਤਮਾ ਨਾਲ ਗੱਲ ਕੀਤੀ, ਕਾਲੀ ਕੋਇਲ ਤੂੰ ਕਿਤ ਗੁਣ ਗਾਲੀ, ਕਾਲੀ ਕੋਇਲ ਤੂੰ ਕਿਤ ਗੁਣ ਗਾਲੀ। ਕਹਿੰਦੇ ਮੈਂ ਆਤਮਾ ਨੂੰ ਪੁੱਛਿਆ ਕਿ ਤੂੰ ਕੋਇਲ ਦੀ ਨਿਆਈ ਹੈ ਪਰ ਮੈਨੂੰ ਦੱਸ ਕਿਹੜਾ ਔਗਣ ਹੈ ਤੇਰੇ ਚ ਜਿਹਦੇ ਕਰਕੇ ਤੂੰ ਕਾਲੀ ਹੈ। ਜੇ ਆਪਾਂ ਕਾਲੀ ਕੋਇਲ ਦੀ ਗੱਲ ਕਰੀਏ ਵੀ ਕੋਇਲ ਨੂੰ ਸੰਬੋਧਨ ਕੀਤਾ ਤੇ ਕਾਲੇ ਕਾਂ ਵੀ ਤੇ ਹੈਗੇ, ਕਾਲੇ ਡੰਗਰ ਵੀ ਤੇ ਹੈਗੇ। ਸੋ ਗੁਰੂ ਪਿਆਰਿਓ, ਮਨ ਬਿਰਤੀ ਸਿਰਫ ਅੰਦਰ ਦੀ ਹੈ, ਜਿੱਥੇ ਵੀ ਭਗਤਾਂ ਨੇ ਗੁਰੂਆਂ ਨੇ ਕੋਈ ਗੱਲ ਕੀਤੀ ਹੈ ਨਾ ਉਦਾਹਰਨ ਹੈ, ਗੱਲ ਅੰਦਰ ਦੀ ਹੈ। ਕਹਿੰਦੇ ਆਪਣੀ ਆਤਮਾ ਨੂੰ ਪੁੱਛਿਆ ਕਾਲੀ ਕੋਇਲ ਤੂੰ ਕਿਤੋਂ ਨਿਕਾਲੀ, ਕਹਿੰਦੇ ਹੇ ਮਨ ਬਿਰਤੀ, ਹੇ ਕੋਇਲ ਵੀ ਤੂੰ ਕਾਲੀ ਕਿਉਂ ਆ, ਤੇਰਾ ਇੰਨਾ ਰੰਗ ਕਾਲਾ ਆ ਕਿ ਮੈਨੂੰ ਤੇਰੇ ਅੰਦਰੋਂ ਉਸ ਪ੍ਰਕਾਸ਼ ਦੇ ਦੀਦਾਰ ਨਹੀਂ ਹੋ ਰਹੇ, ਕਿਉਂਕਿ ਆਤਮਾ ਚ ਦੀਦਾਰ ਹੋਣੇ ਪਰਮਾਤਮਾ ਦੇ। ਭਗਤ ਕਬੀਰ ਜੀ ਨੇ ਕਲੀਅਰ ਕੀਤਾ, ਕਹੋ ਕਬੀਰ ਹੈ ਰਾਮ ਕੀ ਅੰਜ, ਕਹਿੰਦੇ ਕਬੀਰ ਜੀ ਕਹਿੰਦੇ ਪਰਮਾਤਮਾ ਦੇ ਕੋਲ ਚੋਂ ਇਹੀ ਰੱਬ ਆ, ਸਭ ਕੁਛ ਤੁਹਾਡੇ ਅੰਦਰ ਹੀ ਪ੍ਰਕਾਸ਼ ਆ, ਬਾਹਰ ਨਹੀਂ ਕਿਤੇ ਵੀ। ਕੀ ਕਹਿਣ ਲੱਗੇ, ਕਹਿੰਦੇ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਕਹਿੰਦੇ ਕਿਹੜਾ ਉਗਣ ਹੈ ਤੇਰੇ ਚ ਜਿਹੜਾ ਤੈਨੂੰ ਇੰਨੀ ਕਲਖ ਚੜੀ ਹੈ ਕਿ ਤੇਰੇ ਚੋਂ ਤੇਰਾ ਅਸਲੀ ਰੂਪ ਦਿਖਾਈ ਨਹੀਂ ਦੇ ਰਿਹਾ। ਹੁਣ ਧਿਆਨ ਦਿਓ, ਜਿਹਨੂੰ ਸਵਾਲ ਕੀਤਾ ਜਵਾਬ ਦੇਗਾ ਉਹ। ਤੇ ਭਗਤ ਬਰੀਜ ਜੀ ਕਹਿੰਦੇ ਅੱਗੋਂ ਮੇਰੀ ਆਤਮਾ ਨੇ ਮੈਨੂੰ ਜਵਾਬ ਦਿੱਤਾ, ਕੀ ਜਵਾਬ ਦਿੰਦੀ ਹੈ, ਕਹਿੰਦੀ ਆਪਣੇ ਪੀਤਮ ਕੇ ਹੋ ਨਿਰਖਾ ਜਾਲੀ। ਕਹਿੰਦੀ ਫਰੀਦਾ, ਅੱਜ ਇਸ ਸਰੀਰ ਅੰਦਰ ਮੈਂ ਅੱਜ ਬੈਠੀ ਹਾਂ ਨਾ, ਇਹੋ ਜਿਹੇ ਸਰੀਰ ਮੈਂ ਪਹਿਲਾਂ ਬੜੇ ਭੋਗ ਆਈ, ਐਸੇ ਗਰਹਮ ਬਹੁਤ ਵਸਾਈ, ਕਬੀਰ ਜੀ ਕਹਿੰਦੇ ਅੰਦਰੋਂ ਆਤਮਾ ਦੀ ਆਵਾਜ਼ ਆਈ, ਕਹਿੰਦੇ ਇਹੋ ਜਿਹੇ ਸਰੀਰ ਮੈਂ ਪਹਿਲਾਂ ਬਹੁਤ ਭੋਗ ਆਈ ਹਾਂ ਤੇ ਉਹਨਾਂ ਸਰੀਰਾਂ ਅੰਦਰ ਬੈਠੀ ਉਹਨਾਂ ਸਹੀਜਾਂ ਅੰਦਰ ਬੈਠੀ ਉਸ ਪਤੀ ਪਰਮੇਸ਼ਰ ਦੇ ਵਿਛੋੜੇ ਚ, ਉਸ ਪਤੀ ਪਰਮੇਸ਼ਰ ਦੇ ਵਿਛੋੜੇ ਚ। ਕਈ ਮੇਰੇ ਕੋਲ ਮਾੜੇ ਕਰਮ ਹੋ ਗਏ, ਕਈ ਮੇਰੇ ਤੋਂ ਪਾਪ ਹੋ ਗਏ, ਉਹਨਾਂ ਮਾੜਿਆਂ ਕਰਮਾਂ ਦੀ ਪਾਪਾਂ ਦੀ ਮੇਰੇ ਤੇ ਮੈਲ ਚੜੀ ਆ, ਤਾਂ ਤੈਨੂੰ ਮੇਰੇ ਅੰਦਰੋਂ ਪਰਮਾਤਮਾ ਨਹੀਂ ਦਿਖਦਾ। ਹੁਣ ਧਿਆਨ ਦੇਣਾ, ਕਹਿੰਦੀ ਮੈਂ ਅਗਰ ਸੜੀ ਆ, ਕਲਖ ਹੈ ਮੇਰੇ ਅੰਦਰ, ਤੇ ਉਹਨਾਂ ਪਾਪਾਂ ਤੇ ਮਾੜਿਆਂ ਕਰਮਾਂ ਦੀ ਕਲਖ ਆ, ਉਹਦਾ ਮੈਂ ਕਾਲੀ ਨਹੀਂ ਹੈ। ਗੱਲ ਸੱਚ ਜੇ, ਕਿਉਂਕਿ ਬਾਣੀ ਚ ਪੜੋ ਧਿਆਨ ਨਾਲ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆ। ਦੱਸੋ ਲਿਖਿਆ ਤੇ ਸਭ ਕੁਝ ਹੀ, ਜਨਮਾਂ ਜਨਮਾਂ ਦੀ ਮੈਲ ਚੜੀ ਇਹਨੂੰ। ਪਰ ਆਪਾਂ ਸ਼ੁਰੂ ਕਿੱਥੋਂ ਹੋਏ ਸਾਂ ਕਿ ਆਪਾਂ ਵਡਭਾਗ ਗਏ ਹਾਂ, ਆਪਾਂ ਵਡਭਾਗ ਗਏ ਹਾਂ। ਉਹ ਵਡਭਾਗਾਪਨ ਕਿੱਥੇ? ਧੰਨ ਗੁਰੂ ਨਾਨਕ ਪਾਤਸ਼ਾਹ ਚੁੱਕ ਮੱਲਾ ਪਹਿਲਾ 468 ਅੰਗ ਦੇ ਉੱਤੇ ਦੱਸਦੇ ਕੀ ਕਹਿੰਦੇ ਨੇ। ਕਹਿੰਦੇ ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਜਾਣਦੇ ਹੋ ਜਰਾ, ਸੱਚ ਕਾਲ, ਸੱਚ ਕੀ ਹੈ? ਅਸਲੀਅਤ, ਰੱਬ, ਪਰਮਾਤਮਾ, ਪ੍ਰਕਾਸ਼, ਸਭ ਕੁਝ ਸੱਚ ਹੈ। ਕਾਲ ਕੀ ਹੈ? ਸਮਾਂ। ਕਾਲ ਸਮੇਂ ਨੂੰ ਕਹਿੰਦੇ ਗੁਰੂ ਜੀ, ਇਸ ਮਨ ਨੂੰ ਕਹਿੰਦੇ। ਕਹਿੰਦੇ ਮਨਾ, ਜਿਹੜਾ ਤੈਨੂੰ ਸਮਾਂ ਮਿਲਿਆ ਨਾ ਹੁਣ ਮਨੁੱਖ ਸਰੀਰ ਦੇ ਅੰਦਰ। ਕਹਿੰਦਾ ਹਾਂਜੀ। ਕਹਿੰਦੇ ਇਹ ਸਮਾਂ ਤੈਨੂੰ ਸੱਚ ਦੀ ਪਛਾਣ ਕਰਨ ਲਈ ਮਿਲਿਆ। ਸੱਚ ਕਾਲ, ਕਾਲ ਦਾ ਭਾਵ ਕੀ ਹੈ? ਸਮਾਂ। ਪਰਮਾਤਮਾ ਕੀ ਹੈ? ਅਕਾਲ। ਉਹ ਸਮੇਂ ਦੇ ਬਾਹਰ ਆ, ਅਸੀਂ ਸਮੇਂ ਦੇ ਬੰਧਨ ਚ। ਕਹਿੰਦੇ ਸੱਚ ਕਾਲ, ਕਹਿੰਦੇ ਉਸ ਪਰਮਾਤਮਾ ਦੀ ਉਸ ਸੱਚਾਈ ਨੂੰ ਪਛਾਣਨ ਲਈ ਤੈਨੂੰ ਹੁਣ ਸਮਾਂ ਮਿਲਿਆ। ਇਸ ਤੋਂ ਪਹਿਲਾਂ ਤੈਨੂੰ ਟਾਈਮ ਨਹੀਂ ਲੱਗਾ, ਸਮਾਂ ਨਹੀਂ ਮਿਲਿਆ, ਹੁਣ ਸਮਾਂ ਮਿਲਿਆ। ਕਹਿੰਦਾ ਠੀਕ ਹੈ। ਕਹਿੰਦੇ ਕਰੇਗਾ ਕੀ? ਕੂੜ ਵਰਤਿਆ। ਕਹਿੰਦੇ ਇਸ ਸਮੇਂ ਦੇ ਅੰਦਰ ਵੀ ਤੇਰੇ ਅੰਦਰ ਕੂੜ ਪ੍ਰਧਾਨ ਆ, ਝੂਠ ਪ੍ਰਧਾਨ ਆ, ਸੱਚ ਦੀ ਪਛਾਣ ਕਿੱਥੋਂ ਕਰ ਲਏਗਾ? ਤੇਰੇ ਅੰਦਰ ਝੂਠ ਪ੍ਰਧਾਨ ਹੈ, ਕੂੜ ਪ੍ਰਧਾਨ ਹੈ। ਕੂੜ ਕੀ ਹੈ? ਨਾਸ਼ਵਾਨ। ਨਾਸ਼ਵਾਨ ਕੌਣ ਹੈ? ਸੰਸਾਰ, ਮਾਇਆ। ਕਹਿੰਦਾ ਤੇਰੇ ਅੰਦਰ ਮਾਇਆ ਪ੍ਰਧਾਨ ਆ, ਕੂੜ ਪ੍ਰਧਾਨ ਆ, ਸੰਸਾਰ ਪ੍ਰਧਾਨ ਆ, ਸੰਸਾਰ ਦੀਆਂ ਮੰਗਾਂ ਪ੍ਰਧਾਨ ਆ ਤੇਰੇ ਅੰਦਰ। ਕਹਿੰਦੇ ਪਤਾ ਕਿੱਥੋਂ ਆਈਆਂ? ਕਹਿੰਦਾ ਨਹੀਂ। ਤੇ ਕੀ ਕਹਿਣ ਲੱਗੇ? ਕੱਲ ਕਾਲਖ ਬੇਤਾਲ। ਕੱਲ, ਇੱਥੇ ਕਾਲ ਨਹੀਂ ਆਇਆ, ਕੱਲ ਆ ਗਿਆ। ਉੱਥੇ ਕਾਲ ਆਇਆ, ਇੱਥੇ ਕੱਲ ਆ ਗਿਆ। ਕਾਲ ਸਮਾਂ ਹੈ ਤੇ ਕੱਲ ਕਲਯੁੱਗ ਨੂੰ ਕਹਿੰਦੇ, ਕੱਲ ਕਲਯੁੱਗ ਨੂੰ ਕਹਿੰਦੇ। ਕਹਿੰਦੇ ਭਾਈ ਗੱਲ ਸੁਣ, ਕਲਯੁੱਗ ਕਿੱਥੇ? ਕਲਯੁੱਗ ਕੀ ਚੀਜ਼ ਹੈ? ਕਲਯੁੱਗ ਕੋਈ ਕਿਸੇ ਰੁੱਖ ਤੇ ਨਹੀਂ ਬੈਠਾ, ਠੀਕ ਹੈ, ਧਿਆਨ ਦੇਣਾ। ਕਲਯੁੱਗ ਕੀ? ਸਮਾਂ, ਜਿਸ ਸਮੇਂ ਦੇ ਅੰਦਰ ਸਾਡੀ ਮਨ ਬਿਰਤੀ ਕਿਸੇ ਦੀ ਗੱਲ ਨਹੀਂ ਮੰਨਣ ਯੋਗ ਹੁੰਦੀ, ਉਹਨੂੰ ਆਪਾਂ ਕਲਯੁਗੀ ਸੁਭਾਅ ਕਹਿ ਦਿੰਦੇ ਹਾਂ। ਕਲਯੁਗੀ ਸੁਭਾਅ ਕਹਿ ਦਿੰਦੇ ਹਾਂ। ਬੱਚਾ, ਪਿਤਾ ਜੀ ਕਹਿੰਦੇ ਬੱਚੇ ਨੂੰ, ਕਹਿੰਦੇ ਪੁੱਤਰ ਯਾਰ ਤੂੰ ਚੱਲਿਆ ਫਲਾਣਾ ਕੰਮ ਕਰ ਜਾ। ਤੇ ਬੱਚਾ ਜਵਾਬ ਦੇ ਦਿੰਦਾ, ਕਹਿੰਦਾ ਪਤਾ ਹੀ ਮੇਰੇ ਕੋਲ ਨਹੀਂ ਹੋਣਾ, ਮੇਰੇ ਕੋਲ ਟਾਈਮ ਨਹੀਂ ਹੈਗਾ, ਮੈਂ ਖੇਡਣ ਚੱਲਿਆ। ਤੇ ਪਿਤਾ ਜੀ ਸੁਭਾਵਕ ਮੂੰਹ ਚੋਂ ਨਿਕਲਦਾ, ਕਹਿੰਦਾ ਕਲਯੁੱਗ ਦੀ ਔਲਾਦ ਦੇਖੋ, ਕਿਉਂ ਕੀ ਗੱਲ ਹੋ ਗਈ? ਕਹਿੰਦੇ ਕਹਿਣਾ ਮੰਨ ਕੇ ਖੁਸ਼ੀ ਨਹੀਂ, ਇਹਦਾ ਮੁੜ ਕਲਯੁੱਗ ਦੀ ਔਲਾਦ ਆ। ਕਹਿਣਾ ਨਾ ਮੰਨਿਆ ਤੇ ਕਲਯੁੱਗ ਹੀ ਹੋ ਗਿਆ। ਗੁਰੂ ਜੀ ਕਹਿੰਦੇ ਕੱਲ, ਕਲਖ ਬੇਤਾਲ। ਕਲਖ ਦਾ ਭਾਵ ਕੀ ਹੈ? ਸਿਆਹੀ। ਤੇ ਗੁਰੂ ਜੀ ਕੀ ਕਹਿਣ ਲੱਗੇ? ਕੱਲ। ਹੁਣ ਕੱਲ ਤੇ ਟਿਕਣਾ ਆਪਾਂ, ਧੰਨ ਗੁਰੂ ਨਾਨਕ ਪਾਤਸ਼ਾਹ ਕੱਲ ਦੀ ਡੈਫੀਨੇਸ਼ਨ ਦੱਸਦੇ 556 ਅੰਗ ਦੇ ਉੱਤੇ ਮੱਲਾ ਪਹਿਲਾ ਕੀ ਕਹਿੰਦੇ? ਕਹਿੰਦੇ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ। ਪੁੱਤ ਜਨੂਰਾ, ਧੀ ਜਨੂਰੀ, ਜ਼ੋਰੂ ਜਿਨ੍ਹਾਂ ਦਾ ਸਿੱਖਦਾਰ। ਧਿਆਨ ਦਿਓ ਜਰਾ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ। ਹੁਣ ਜੇ ਆਪਾਂ ਕਹੀਏ ਕਿ ਜਿਹੜੇ ਕਲਯੁੱਗ ਦੇ ਅੰਦਰ ਪੈਦਾ ਹੋਏ ਆ, ਸਾਰੇ ਹੀ ਭੂਤਣੇ, ਪੁੱਤ ਭੂਤਣੇ, ਧੀਆਂ ਭੂਤਣੀਆਂ, ਤੇ ਮਾਮਾ ਉਹਨਾਂ ਦੀ ਸਰਦਾਰ ਹੈ, ਤੇ ਫਿਰ ਬੰਦੇ ਕਿੱਥੇ ਗਏ? ਮਨ ਘੱਟ ਗੱਲਾਂ ਆਪਾਂ ਕਰ ਦਿੰਦੇ। ਕਲਯੁੱਗ ਚ ਪੈਦਾ ਹੋਏ ਉਹ ਗੁਰੂ ਪਿਆਰੀ ਸਾਹਿਬ ਸੰਗਤ ਜੀ, ਉਹ ਸੁਭਾਸ਼ ਤਬਦੀਲੀ ਆਉਂਦੀ ਹੈ, ਬਚਪਨ ਚ ਸੁਭਾਅ ਹੋਰ ਹੁੰਦਾ, ਜਵਾਨੀ ਚ ਹੋਰ ਹੁੰਦਾ, ਬੁਢਾਪੇ ਚ ਹੋਰ ਹੁੰਦਾ ਹੈ, ਕੱਲ ਯੁਗ ਯੁਗ ਜਿਹੜਾ ਇਹ ਬੁੱਢਾ ਹੈ, ਇਹਦੇ ਚ ਸੁਭਾਅ ਚ ਤਬਦੀਲੀ ਹੈ, ਹੋਰ ਕਿਤੇ ਤਬਦੀਲੀ ਨਹੀਂ ਹੈ। ਉਹੀ ਸੂਰਜ ਹੈ, ਉਹੀ ਤਾਰੇ ਹੈ। ਸੋ ਧਿਆਨ ਦੇਣਾ, ਸਮਝਾਉਣ ਲੱਗੇ ਕੱਲੀ ਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ ਗੁਰਬਾਣੀ ਵਿਚਾਰਾਂ ਦੀ ਗੱਲ ਕਰਦੀ ਹੈ, ਅੰਦਰ ਦੀ ਗੱਲ ਕਰਦੀ ਹੈ, ਸਰੀਰ ਦੇ ਪੈਦਾ ਹੋਣ ਦੀ ਗੱਲ ਨਹੀਂ ਕਰਦੀ। ਬਾਣੀ ਕੀ ਕਹਿੰਦੀ ਹੈ? ਕਹਿੰਦੇ ਕੱਲੀ ਅੰਦਰ ਨਾਨਕਾ, ਕਹਿੰਦੇ ਜਦੋਂ ਸਾਡੀ ਮਨ ਬਿਰਤੀ ਗੁਰੂ ਦੀ ਗੱਲ ਨਹੀਂ ਮੰਨਦੀ, ਜਦੋਂ ਸਾਡੀ ਮਨ ਬਿਰਤੀ ਗੁਰੂ ਦੀ ਗੱਲ ਨਹੀਂ ਮੰਨਦੀ, ਤੇ ਗੁਰੂ ਦੀ ਗੱਲ ਨਾ ਮੰਨਣ ਕਰਕੇ ਜਿਹੜੇ ਸਾਡੇ ਚ ਵਿਚਾਰ ਪੈਦਾ ਹੁੰਦੇ ਆ, ਉਹ ਕਿੱਦਾਂ ਦੇ ਆ? ਕੱਲੀ ਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ, ਅਵਤਾਰ ਦਾ ਭਾਵ ਕੀ? ਜਨਮ ਲੈਣਾ। ਧਿਆਨ ਦਿਓ, ਜਿੱਦਾਂ ਮਾਂ ਦੇ ਪੇਟ ਤੋਂ ਸਰੀਰ ਜਨਮ ਲੈਂਦਾ ਹੈ, ਬਾਣੀ ਚ ਲਿਖਿਆ ਭੰਡੋ ਹੀ ਭੰਡ ਉਪਜੇ, ਭੰਡੇ ਬਾਜ ਨਾ ਕੋਈ, ਸਰੀਰ ਤੋਂ ਸਰੀਰ ਜਨਮ ਲੈਂਦਾ ਹੈ, ਤੇ ਸਰੀਰ ਤੋਂ ਬਗੈਰ ਕੋਈ ਨਹੀਂ ਹੈ। ਸੁਖੀ ਕਹਿਣ ਲੱਗੇ, ਸਮਝਾਉਣ ਲੱਗੇ ਆਪ ਜੀ ਨੂੰ, ਕਹਿੰਦੇ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਕਹਿੰਦੇ ਜਿਵੇਂ ਸਰੀਰ ਤੋਂ ਸਰੀਰ ਪੈਦਾ ਹੁੰਦਾ, ਉਦੋਂ ਮਤ ਤੋਂ ਮਤ ਪੈਦਾ ਹੁੰਦੀ, ਮਤ ਤੋਂ ਮਤ ਪੈਦਾ ਹੁੰਦੀ। ਕਹਿੰਦੇ ਠੀਕ ਹੈ। ਸੋ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਉਤਾਰ, ਕਹਿੰਦੇ ਜਦੋਂ ਸਾਡੀ ਮਤ ਬਣ ਜਾਂਦੀ ਹੈ ਨਾ ਕਿ ਗੁਰੂ ਦੀ ਗੱਲ ਨਹੀਂ ਮੰਨਣੀ, ਕਿਸੇ ਸਿਆਣੇ ਦੀ ਗੱਲ ਨਹੀਂ ਮੰਨਣੀ, ਕਹਿੰਦੇ ਫਿਰ ਸਾਡੀ ਮਨਮਤ ਬਣ ਜਾਂਦੀ ਹੈ। ਮਨਮੁਖ ਕੌਣ ਆ? ਜਿਹੜਾ ਗੁਰੂ ਦਾ ਕਹਿਣਾ ਨਹੀਂ ਮੰਨਦਾ ਉਹ ਮਨਮੁਖ ਹੈ। ਸਾਡੇ ਅੰਦਰ ਮਨਮਤ ਪੈਦਾ ਹੋ ਜਾਂਦੀ, ਕਹਿੰਦੇ ਉਹਦੀ ਮਨਮਤ ਆ, ਵਾਹ ਵਾਹ, ਜਿਹੜੀ ਮਨਮਤ ਆ ਸਾਡੇ ਅੰਦਰ ਦੀ ਬਿਰਤੀ, ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਜਿਹੜੀ ਸਾਡੇ ਅੰਦਰ ਮਨਮਤ ਪੈਦਾ ਹੁੰਦੀ ਹੈ, ਉਹ ਕਿੱਦਾਂ ਦੀ ਹੈ? ਕਹਿੰਦੇ ਕਹਿੰਦੇ ਪੁੱਤ ਜਨੂਰਾ। ਪੁੱਤ ਕੀ ਹੈ? ਧਿਆਨ ਦਿਓ, ਧੀ ਨੇ ਅਗਲੇ ਘਰ ਜਾਣਾ ਹੈ, ਪੁੱਤ ਨੇ ਨਹੀਂ ਜਾਣਾ, ਪੁੱਤ ਨੇ ਇੱਥੇ ਹੀ ਰਹਿਣਾ, ਧੀ ਨੇ ਅਗਲੇ ਘਰ ਜਾਣਾ। ਧੀ ਜੰਮੀ ਤਾਂ ਕੀ ਕਹਿਣ ਲੱਗ ਪੈਂਦੇ? ਬੇਗਾਨੀ ਹੈ, ਪਰ ਪੁੱਤਰ ਨੂੰ ਕਿਸੇ ਨੇ ਬੇਗਾਨਾ ਨਹੀਂ ਗਿਆ। ਗੁਰੂ ਜੀ ਕਹਿਣ ਲੱਗੇ, ਜਿਹੜੇ ਗੁਰੂ ਦੇ ਚਰਨਾਂ ਦੇ ਵਿੱਚੋਂ ਅਸੀਂ ਵਿਚਾਰ ਲੈਂਦੇ ਹਾਂ, ਗੁਰੂ ਦੇ ਚਰਨਾਂ ਦੇ ਵਿੱਚੋਂ ਜਿਹੜੀ ਸਾਡੇ ਅੰਦਰ ਉਪਦੇਸ਼ ਦੀ ਵਿਚਾਰ ਪੈਦਾ ਹੁੰਦੀ ਹੈ ਨਾ, ਕਹਿੰਦੇ ਅਸਲ 'ਚ ਇਹਨੇ ਜਾਣਾ ਕਿਤੇ ਨਹੀਂ ਹੈ, ਇਹ ਪੁੱਤਰ ਦੀ ਨਹੀਂ ਆਈ ਹੈ, ਇਹਨੇ ਸਾਡੇ ਘਰ 'ਚ ਰਹਿਣਾ ਚਾਹੀਦਾ ਸੀ। ਠੀਕ, ਪਰ ਕਰੀਏ ਕੀ? ਜਨੂਰਾ ਕਿਹਨੂੰ ਕਹਿੰਦੇ? ਭੂਤਲਿਆਂ ਨੂੰ। ਕਹਿੰਦੇ ਵਿਚਾਰ ਪੈਦਾ ਹੋਈ ਜ਼ਰੂਰ, ਪਰ ਟਿਕਣ ਵਾਲੀ ਨਹੀਂ ਪੈਦਾ ਹੋਈ, ਭੂਤਲੇ ਦੀ ਨਹੀਂ ਪੈਦਾ ਹੋਈ। ਕਿੱਦਾਂ? ਭੂਤਲਾ ਕਿਹੜਾ ਜਿਹੜਾ ਕਾਬੂ 'ਚ ਨਹੀਂ ਆਉਂਦਾ? ਕਹਿੰਦੇ ਗੁਰਬਾਣੀ ਸੁਣੀ ਜ਼ਰੂਰ ਆ, ਗੁਰੂ ਦੇ ਚਰਨਾਂ 'ਚ ਬੈਠੇ ਜ਼ਰੂਰ ਆ, ਪਰ ਇਹ ਵੀ ਵਿਚਾਰ ਸਾਡੇ ਅੰਦਰ ਜਾ ਕੇ ਭੂਤ ਬਣ ਗਿਆ। ਕਿਹੜੀ ਗੱਲੋਂ? ਕਿਉਂਕਿ ਸਾਡੀ ਪਕੜ 'ਚ ਨਹੀਂ ਆਉਂਦੇ, ਸਾਡੀ ਪਕੜ 'ਚ ਨਹੀਂ ਆਉਂਦੇ। ਪੁੱਤ ਜਨੂਰਾ, ਧੀ ਜਨੂਰੀ, ਧੀ ਕੀ ਹੈ? ਅਗਿਆਨਤਾ। ਜ਼ਰੂਰੀ ਕੀ ਹੈ? ਪੂਤਨੀ। ਕਹਿੰਦੇ ਜਿਹੜੀ ਸਾਡੇ ਅੰਦਰ ਅਗਿਆਨਤਾ ਸੀ, ਗੁਰੂ ਦੇ ਲੜ ਲੱਗੇ, ਗੁਰੂ ਦੇ ਚਰਨਾਂ 'ਚ ਬੈਠੇ, ਪਰ ਫਿਰ ਵੀ ਅੰਦਰ ਅਗਿਆਨਤਾ ਰਹੀ, ਉਹ ਧੀ ਬੈਠੀ ਰਹੀ। ਕਹਿੰਦੇ ਉਹ ਤੇ ਜਨੂਰੀ ਹੈ ਹੀ ਹੈ, ਉਹ ਤੇ ਪੂਤਨੀ ਹੈ ਹੀ ਹੈ, ਉਹ ਤੇ ਕਾਬੂ ਹੋਣੀ ਨਹੀਂ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਉਹ ਭਾਈ ਗੱਲ ਸੁਣੋ, ਇਹ ਪੁੱਤ ਤੇ ਧੀ ਪੈਦਾ ਕਿੱਥੋਂ ਹੋਏ? ਪੁੱਤ ਤੇ ਧੀ ਪੈਦਾ ਕਿੱਥੋਂ ਹੋਏ? ਕਹਿੰਦੇ ਕਿਉਂ? ਕਹਿੰਦੇ ਪੁੱਤ ਤੇ ਧੀ ਨੂੰ ਜਨਮ ਦੇ ਇੱਕ ਨੇ ਦਿੱਤਾ ਨਾ। ਕਹਿੰਦੇ ਹਾਂਜੀ। ਕਹਿੰਦੇ ਜੋਰੂ ਜਿਨ੍ਹਾਂ ਦਾ ਸਿਕਦਾਰ, ਜੋਰੂ ਕੋਹਨੂੰ ਕਹਿੰਦੇ? ਵੋਟੀ ਨੂੰ, ਮਾਂ ਨੂੰ। ਸਿਕਦਾਰ ਕਿਹਨੂੰ ਕਹਿੰਦੇ? ਸਰਦਾਰ ਨੀ? ਕਹਿੰਦੇ ਪੁੱਤਰ ਦੀ ਤੇ ਧੀ ਦੀ ਸਰਦਾਰ ਨੀ ਨਾ, ਮਾਂ ਆ, ਉਹਨੇ ਕੁਝ ਸਿਖਾਇਆ ਨਹੀਂ। ਤੁਸੀਂ ਕਦੀ ਦੇਖਿਓ ਕਿਤੇ ਪੁੱਤ ਮਾੜਾ ਨਿਕਲ ਆਵੇ, ਧੀ ਮਾੜੀ ਨਿਕਲ ਆਵੇ? ਤੇ ਸੁਭਾਵਿਕ ਗੱਲ ਮਾਪਿਆਂ ਤੇ ਜਾਂਦੀ ਹੈ, ਉਹ ਤੇਰੀ ਮਾਂ ਕਿਹੜੀ ਹੈ? ਤੈਨੂੰ ਮਾਂ ਨੇ ਸਿਖਾਇਆ ਕੀ? ਤੇ ਗੁਰੂ ਸਾਹਿਬਾਂ ਨੇ ਕਹਿਣ ਲੱਗੇ, ਜਦੋਂ ਮਨ 'ਚ ਵਿਚਾਰ ਮਾੜੇ ਪੈਦਾ ਹੁੰਦੇ ਆ ਨਾ, ਤੂੰ ਵੀ ਕਿਸੇ ਮਾਂ ਨੇ ਜਨਮ ਦਿੱਤੇ ਨੇ। ਕਹਿੰਦੇ ਕਿਹੜੀ ਮਾਂ ਨੇ? ਜੋਰੂ ਜਿਨ੍ਹਾਂ ਦਾ ਸਿਕਦਾਰ, ਜੋਰੂ ਮਾਂ ਆ। ਔਰ ਕਰਿਓ ਤੇ ਪੜ੍ਹ ਲਿਓ 151 ਅੰਗ ਤੇ, ਫਿਰ ਗੁਰੂ ਨਾਨਕ ਪਾਤਸ਼ਾਹ ਹੀ ਕਹਿੰਦੇ ਕੀ? ਕਹਿੰਦੇ ਕਹਿੰਦੇ ਮਾਤਾ ਮਤ, ਪਿਤਾ ਸੰਤੋਖ, ਸਭ ਕੁਛ ਗੁਰਬਾਣੀ ਅੰਦਰ ਆ। ਪਰ ਭਾਈ ਆਪਾਂ ਤੇ ਬੈਠੇ ਉੱਥੇ ਸੀ, ਪੜ ਪੜ ਗੱਡੀ ਲੱਦੀ ਹੈ, ਬੰਤੀਆਂ ਪੰਡਾ ਵਿਚਾਰ ਹੀ ਨਹੀਂ ਕੀਤੀ। ਕੀ ਕਹਿੰਦੇ? ਕਹਿੰਦੇ ਮਾਤਾ ਮਤ, ਕਹਿੰਦੇ ਭਾਈ ਗੱਲ ਸੁਣ, ਇੱਕ ਮਾਂ ਸਰੀਰ ਰੂਪੀ ਹੈ, ਉਹ ਸਰੀਰ ਨੂੰ ਜਨਮ ਦਿੰਦੀ ਹੈ। ਇੱਕ ਮਾਂ ਮਤ ਰੂਪੀ ਹੈ, ਉਹ ਆਪਣੇ ਅੰਦਰੋਂ ਵਿਚਾਰਾਂ ਨੂੰ ਜਨਮ ਦਿੰਦੀ ਹੈ। ਕਹਿੰਦੇ ਫਿਰ ਧਿਆਨ ਕਰੀ ਮਾਤਾ ਮਤ, ਕਹਿੰਦੇ ਜਿਹੜੀ ਤੇਰੇ ਅੰਦਰ ਮਤ ਸੀ ਨਾ, ਜਿਹਦੇ ਅਧੀਨ ਤੂੰ ਗੁਰੂ ਦਾ ਕਹਿਣਾ ਨਹੀਂ ਮੰਨਿਆ, ਕਹਿੰਦੇ ਉਸ ਮਨ ਮਤ ਵਿੱਚੋਂ ਜਿਹੜੇ ਗੁਰਬਾਣੀ ਸੁਣੀ ਪਰ ਉਹ ਗੁਰਬਾਣੀ ਅੰਦਰ ਟਿਕੀ ਨਹੀਂ, ਉਹ ਵਿਚਾਰ ਪੈਦਾ ਹੋਏ ਭੂਤਨੇ ਬਣ ਕੇ, ਉਹ ਤੇਰੀ ਮਨ ਮਤ ਚੋਂ ਪੈਦਾ ਹੋਏ, ਕਦੋਂ ਬਾਹਰੋਂ ਨਹੀਂ ਆਏ, ਬਾਹਰੋਂ ਨਹੀਂ ਆਏ। ਤੇ ਆਪਾਂ ਅੰਦਾ ਪੁੱਤ ਭੂਤਣੀਆਂ, ਧੀਆਂ ਭੂਤਣੀਆਂ, ਤੇ ਜਿਹੜੀ ਜਨਾਨੀ ਇਹਨਾਂ ਨੂੰ ਜਨਮ ਦੇਣ ਲਈ, ਕਹਿੰਦੇ ਉਹ ਵੀ ਭੂਤਣੀ ਭਾਈ। ਪਹਿਲਾਂ ਵੇਖੋ ਸਹੀ, ਪੁੱਤ ਕੌਣ ਆ ਤੇ ਧੀ ਕੌਣ ਆ ਤੇ ਮਾਂ ਕੌਣ ਆ। ਹੁਣ ਧਿਆਨ ਦੇਣਾ, ਗੁਰੂ ਜੀ ਕਹਿਣ ਲੱਗੇ, ਕਹਿੰਦੇ ਵੀ ਇਹ ਇਸ ਮਤ ਦਾ ਕੰਮ ਆ, ਇਸ ਮਨ ਮਤ ਨੇ ਇਹਨਾਂ ਵਿਚਾਰਾਂ ਨੂੰ, ਪੁੱਤਰਾਂ ਤੇ ਧੀਆਂ ਨੂੰ ਜਨਮ ਦਿੱਤਾ। ਕਹਿੰਦੇ ਫਿਰ ਧਿਆਨ ਦੇ, ਕੱਲ ਕਾਲਖ ਬੇਤਾਲ। ਹੁਣ ਕੱਲ ਦਾ ਪਤਾ ਲੱਗ ਗਿਆ, ਕਲਯੁਗ ਕਿੱਥੇ, ਕਲਯੁਗ ਕਹਿਣਾ ਨਾ ਮੰਨਣਾ ਕਲਯੁਗੀ ਸੁਭਾਅ ਆ। ਕਹਿੰਦੇ ਮੇਰੀ ਮਨ ਮਤ ਨੇ ਮੈਨੂੰ ਗੁਰੂ ਦੇ ਮਗਰ ਲੱਗਣ ਨਹੀਂ ਦਿੱਤਾ, ਗੁਰੂ ਦੀ ਗੱਲ ਮੰਨਣ ਨਹੀਂ ਦਿੱਤੀ। ਕਹਿੰਦਾ ਫਿਰ, ਕਹਿੰਦਾ ਕੱਲ, ਕਹਿੰਦਾ ਇਹ ਕਲਯੁਗ ਆ ਮੇਰੇ ਮਨ ਅੰਦਰ, ਠੀਕ ਹੈ, ਮੇਰੇ ਪਿੰਡ ਅੰਦਰ, ਮੇਰੇ ਦੇਸ਼ ਅੰਦਰ। ਧਿਆਨ ਦਿਓ, ਤੁਸੀਂ ਕਹੋਗੇ ਵੀ ਦੇਸ਼ ਕਿੱਦਾਂ ਹੋ ਗਿਆ, ਬਾਣੀ 'ਚ ਪੜ੍ਹ ਲਓ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਬ੍ਰਹਿਮੰਡ ਦੇ ਅੰਦਰ ਆ ਉਹ ਤੁਹਾਡੇ ਸਰੀਰ ਦੇ ਅੰਦਰ ਆ, ਸਾਰੀ ਸ੍ਰਿਸ਼ਟੀ ਤੁਹਾਡੇ ਅੰਦਰ ਸਮਾਈ ਹੈ, ਸਾਰੀ ਸ੍ਰਿਸ਼ਟੀ ਆਪ ਜੀ ਦੇ ਅੰਦਰ ਸਮਾਈ ਹੈ। ਕਹਿੰਦੇ ਕਿਵੇਂ, ਉਹ ਗੁਰੂ ਪਿਆਰਿਆ, ਕਦੀ ਜ਼ਿੰਦਗੀ 'ਚ ਇੱਕ ਗੱਲ ਨੋਟ ਕਰਕੇ ਦੇਖੀ, ਜਿਸ ਇਨਸਾਨ ਨੇ ਭਗਤੀ ਕੀਤੀ, ਭਗਤੀ ਕਰਕੇ ਦਸਮ ਦੁਆਰ ਤੱਕ ਪਹੁੰਚਿਆ, ਦਸਮ ਦੁਆਰ ਖੁੱਲਿਆ ਤੇ ਤਿੰਨਾਂ ਭਵਨਾਂ ਦੀ ਸੋਝੀ ਹੋ ਗਈ ਉਹਨੂੰ। ਕਹਿੰਦਾ ਪਾਉ ਉਸ ਬਿਰਤੀ ਵਾਲੇ ਨੂੰ ਬੀਤਿਆ ਕੱਲ, ਅੱਜ ਤੇ ਆਉਣ ਵਾਲਾ ਕੱਲ, ਤਿੰਨੇ ਦਿਖਾਈ ਦੇਣ ਲੱਗ ਪਿਆ, ਸ੍ਰਿਸ਼ਟੀ ਦੇ ਸਾਰੀ ਸ੍ਰਿਸ਼ਟੀ ਦਿਖਾਈ ਦੇਣ ਲੱਗ ਪਈ। ਕਿਉਂਕਿ ਬਾਣੀ 'ਚ ਪੜ੍ਹ ਕੇ ਦੇਖੋ, ਗੁਰੂ ਜੀ ਲਿਖਦੇ ਨੇ ਸਗਲੀ ਧਰਤੀ ਸਾਧਕੀ, ਦੱਸੋ, ਕਹਿੰਦੇ ਸਾਰੀ ਧਰਤੀ ਦਾ ਮਾਲਕ ਸਤਿਗੁਰੂ ਹੈ, ਸਾਧੂ ਹੈ। ਕਿਉਂ, ਉਹ ਗੁਰੂ ਪਿਆਰੋ ਅਸਲ ਦੇ ਵਿੱਚ ਰਜਿਸਟਰੀ ਉਹਦੇ ਨਾਂ 'ਤੇ ਨਹੀਂ ਹੈ, ਉਹਦੀ ਮਨ ਬਿਰਤੀ ਸਾਧੂ ਕੌਣ ਆ, ਸਰੀਰ ਸਾਧੂ ਨਹੀਂ ਹੈ, ਸਰੀਰ ਸਾਧੂ ਨਹੀਂ ਹੈ, ਸਰੀਰ ਮਿੱਟੀ ਹੈ, ਸਾਧੂ ਬਿਰਤੀ ਹੈ। ਉਹਨੇ ਭਗਤੀ ਕੀਤੀ, ਉਹਦੀ ਆਤਮਿਕ ਬਿਰਤੀ ਦਸਮ ਦੁਆਰ 'ਚ ਪ੍ਰਵੇਸ਼ ਕਰ ਗਈ, ਜਿੱਥੇ ਜਾ ਕੇ ਉਹਨੂੰ ਐਸਾ ਪ੍ਰਕਾਸ਼ ਮਹਿਸੂਸ ਹੋਇਆ ਜਿਸ ਪ੍ਰਕਾਸ਼ ਦੀ ਖੋਜ ਕਰਦਿਆਂ ਕਰਦਿਆਂ ਜੁਗਾਂ ਜੁਗ ਬੀਤ ਗਏ। ਠੀਕ ਆ, ਜਦੋਂ ਉਸ ਬਿਰਤੀ 'ਚ ਪਹੁੰਚਿਆ ਤੇ ਕਿਸੇ ਨੇ ਆਵਾਜ਼ ਮਾਰੀ, ਸਾਧੂ ਹੈ, ਸਤਿਗੁਰੂ ਹੈ, ਭਗਤ ਹੈ। ਠੀਕ ਹੈ, ਇਹਦਾ ਮਤਲਬ ਕੀ, ਉੱਥੇ ਪਹੁੰਚ ਕੇ ਉਹਨੂੰ ਸਾਰੀ ਸ੍ਰਿਸ਼ਟੀ ਦਿਖਾਈ ਦੇਣ ਲੱਗ ਪਈ, ਤੇ ਉਸ ਬਿਰਤੀ ਨੂੰ ਗੁਰੂ ਜੀ ਕਹਿਣ ਲੱਗੇ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਕਹਿੰਦਾ ਭਾਵ ਕਿ ਸਾਰੀ ਸ੍ਰਿਸ਼ਟੀ 'ਤੇ ਘੁੰਮਣ ਦੀ ਇਹਨੂੰ ਸ਼ਕਤੀ ਮਿਲ ਗਈ ਹੈ, ਤਾਂ ਉਹਨੇ ਕਿਹਾ ਸਗਲੀ ਧਰਤੀ ਸਾਧਕੀ, ਧਰਤੀ ਇਹਨੇ ਖਰੀਦ ਨਹੀਂ ਲਈ ਉਹਨੇ। ਠੀਕ, ਸੋ ਵਿਚਾਰ ਕਰਨੀ, ਸਮਝਣਾ ਪੈਣਾ ਬੜਾ ਡੂੰਘਾ। ਕੀ ਕਹਿਣ ਲੱਗੇ, ਕਹਿੰਦੇ ਕੱਲ ਕਾਲਖ ਬੇਤਾਲ, ਧਿਆਨ ਦਿਓ। ਕਹਿਣ ਲੱਗੇ ਕਲਯੁਗੀ ਸੁਭਾਅ ਐਸਾ ਬਣ ਗਿਆ, ਐਸਾ ਪੜਦਾ ਪਿਆ ਕਿ ਇਸ ਕਲਯੁਗੀ ਸੁਭਾਅ ਕਰਕੇ ਮੇਰੀ ਮਨ ਬਿਰਤੀ ਤੇ ਕਲਖ ਜੰਮ ਗਈ ਹੈ, ਕਲਖ ਜੰਮ ਗਈ। ਉਸ ਕਲਖ ਦੇ ਜੰਮਣ ਕਰਕੇ ਮੇਰੀ ਬਿਰਤੀ ਬੇਤਾਲ ਹੋ ਗਈ। ਬੇਤਾਲ ਕੌਣ ਆ, ਭੂਤਨਾ, ਜਿਹੜਾ ਤਾਲ 'ਚ ਨਹੀਂ ਵੱਜਦਾ। ਕਦੀ ਦੇਖਿਓ ਕੋਈ ਢੋਲਕੀ ਵਜਾ ਰਿਹਾ, ਕੋਈ ਥੱਪਲਾ ਵਜਾ ਰਿਹਾ, ਉਹਦੀ ਤਾਲ ਦੇ ਨਾਲ ਤਾਲ ਨਹੀਂ ਜਾਂਦੀ, ਕਿਉਂ, ਬੇਤਾਲਾ ਆ। ਜਿੰਨਾ ਚਿਰ ਸਾਡੀ ਬਿਰਤੀ, ਸਾਡੀ ਸੋਚ ਗੁਰੂ ਦੇ ਚਰਨਾਂ ਨਾਲ ਨਹੀਂ ਜੁੜਦੀ, ਅਸੀਂ ਵੀ ਬੇਤਾਲੇ ਹੀ ਹਾਂ। ਉਹਨੂੰ ਕਹਿੰਦੇ ਬੇਤਾਲ। ਬੇ ਦਾ ਮਤਲਬ ਰਹਿਤ। ਜਿਸ ਕਿਸੇ ਦੇ ਘਰ ਬੱਚਾ ਨਾ ਪੈਦਾ ਹੋਵੇ ਤਾਂ ਆਪਾਂ ਕਹਿੰਦੇ ਬੇ ਔਲਾਦ। ਔਲਾਦ ਕੀ ਹੈ, ਬੱਚੇ, ਤਾਂ ਅੱਗੇ ਬੇ ਲਾਤ। ਕਈ ਹੋਸਪਿਟਲਾਂ ਵਿੱਚ ਲਿਖਿਆ ਹੁੰਦਾ, ਬੇ ਔਲਾਦ ਜੋੜੇ ਸਾਨੂੰ ਮਿਲੋ। ਇਹਦਾ ਮਤਲਬ ਜਿਹਨਾਂ ਦੇ ਔਲਾਦ ਨਹੀਂ ਹੈ, ਤਿੱਥੇ ਬੇ ਤਾਲ ਆ ਗਿਆ। ਜਿਹਨਾਂ ਦੀ ਬਿਰਤੀ ਤਾਲ 'ਚ ਨਹੀਂ ਹੈ ਉਹਨਾਂ ਨੂੰ ਬੇਤਾਲ ਕਹਿੰਦੇ ਨੇ, ਤਾਲ ਤੋਂ ਰਹਿਤ। ਕਹਿੰਦਾ ਭਾਵ ਜਿਹਨਾਂ ਦੀ ਬਿਰਤੀ ਗੁਰੂ ਚਰਨਾਂ ਨਾਲ ਨਹੀਂ ਜੁੜਦੀ, ਜਿਹਨਾਂ ਨੂੰ ਗੁਰਬਾਣੀ ਦੀ ਸਮਝ ਨਹੀਂ ਲੱਗਦੀ, ਕਹਿੰਦੇ ਉਹ ਬੇਤਾਲ ਹੀ ਤੁਰੇ ਫਿਰਦੇ ਆ। ਹੁਣ ਧਿਆਨ ਦਿਓ, ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਮਨਾ ਉਹ ਸਮਾਂ ਤੇ ਤੈਨੂੰ ਮਿਲਿਆ ਸੀ, ਸੱਚ ਕਾਲ, ਉਸ ਸੱਚ ਦੀ ਪਛਾਣ ਕਰਨ ਲਈ ਤੈਨੂੰ ਸਮਾਂ ਮਿਲਿਆ, ਪਰ ਤੂੰ ਕਰਦਾ ਕੀ ਪਿਆ, ਕੂੜ ਵਰਤਿਆ, ਤੇਰੇ ਅੰਦਰ ਝੂਠ ਹੀ ਝੂਠ ਵਰਤਿਆ, ਪ੍ਰਧਾਨ ਹੋਇਆ ਪਿਆ, ਸੰਸਾਰ ਮਗਰ ਭੱਜਿਆ ਫਿਰਦਾ। ਕੱਲ ਕਾਲਖ ਬੇਤਾਲ ਕਹਿੰਦੇ, ਫਿਰ ਤੈਨੂੰ ਨਾ ਮੰਨਣ ਕਰਕੇ ਤੇਰਾ ਸੁਭਾਅ ਜਿਹੜਾ ਕਲਯੁਗੀ ਹੋਣ ਕਰਕੇ ਤੇਰੇ ਕਾਲਖ ਚੜ ਗਈ ਹੈ, ਤੇ ਫਿਰ ਤੂੰ ਤਾਲ ਚ ਨਹੀਂ ਆਉਣ ਡਿਆ। ਕਹਿੰਦਾ ਭਾਵ ਤੂੰ ਨਾ ਗੁਰੂ ਦੀ ਪਕੜ ਚ ਤੂੰ ਆਉਣਾ, ਤੇ ਨਾ ਹੀ ਤੇਰੀ ਪਕੜ ਵਿੱਚ ਗੁਰੂ ਦੀ ਬਾਣੀ ਆਉਂਦੀ ਹੈ। ਫਿਰ ਕੀ ਕਹਿੰਦੇ? ਕਹਿਣ ਲੱਗੇ ਬੀਓ ਬੀਜ ਪੱਤ ਲੈ ਗਏ ਅਬ ਕਿਉਂ ਉਗਵੇ ਦਾਲ। ਧਿਆਨ ਦਿਓ ਜਰਾ ਹੁਣ, ਬੀਓ ਬੀਜ ਪਹਿਲਾਂ ਬੀਓ ਆ ਗਿਆ, ਬੀ ਉਹ ਬੀਜ ਦਾ ਭਾਵ, ਬੀਜ ਉਹਦਾ ਭਾਵ ਕੀ? ਕਹਿੰਦੇ ਕੋਈ ਐਸਾ ਬੀਜ, ਜਦੋਂ ਆਪਾਂ ਬੋਲਦੇ ਹਾਂ ਜਿਹੜਾ ਬੀਜ ਬੋਲਿਆ ਉਹ ਤੋਂ ਬੂਟਾ ਉਹੀ ਪੈਦਾ ਹੋਊਗਾ, ਗਾ ਫਲ ਵੀ ਉਹੀ ਲੱਗੂਗਾ। ਹੁਣ ਬੀ ਉਹ ਕਹਿੰਦੇ, ਕਹਿੰਦਾ ਬੀ ਕੀ ਬੀ? ਕਹਿੰਦਾ ਬੀਜ ਉਹ ਆ ਜਿਹੜਾ ਬੀਜਣ ਦੇ ਨਾਲ ਉਹੀ ਚੀਜ਼ ਪੈਦਾ ਹੋਵੇ, ਕੋਈ ਹੋਰ ਨਾ ਪੈਦਾ ਹੋਵੇ। ਕਹਿੰਦਾ ਕਣਕ ਬੀਜੇ ਤੇ ਕਣਕ ਪੈਦਾ ਹੋਵੇ, ਛੋਲੇ ਬੀਜੇ ਤੇ ਛੋਲੇ ਪੈਦਾ ਹੋਣ, ਮੱਕੀ ਬੀਜੇ ਤੇ ਮੱਕੀ ਪੈਦਾ ਹੋਵੇ। ਉਹਨੂੰ ਬੀ ਉਹ ਬੀਜ, ਕਹਿੰਦਾ ਉਹ ਬੀਜ। ਹੁਣ ਧਿਆਨ ਦਿਓ, ਸ਼ਬਦ ਬੀਜਾਂਗੇ ਤੇ ਸ਼ਬਦ ਪੈਦਾ ਹੋਣਾ ਚਾਹੀਦਾ, ਪਰ ਗੁਰੂ ਸਾਹਿਬਾਨ ਕਹਿੰਦੇ ਬੀ ਉਹ ਬੀਜ ਪੱਤ ਲੈ ਗਏ। ਕਹਿੰਦੇ ਜਿਨ੍ਹਾਂ ਨੇ ਆਪਣੇ ਅੰਦਰ ਉਹੀ ਬੀਜ ਪਾਇਆ, ਕਿਹੜਾ ਬੀਜ? ਜਿੱਥੋਂ ਓਂਕਾਰ ਪੈਦਾ ਹੁੰਦਾ, ਪ੍ਰਕਾਸ਼ ਪੈਦਾ ਹੁੰਦਾ, ਕਹਿੰਦੇ ਉਹ ਆਪਣੀ ਇੱਜ਼ਤ ਖੱਟ ਗਏ, ਉਹਨਾਂ ਨੇ ਇੱਜ਼ਤ ਬਣਾ ਲਈ ਆਪਣੀ, ਇੱਥੇ ਵੀ ਤੇ ਦਰਗਾਹ ਦੇ ਵਿੱਚ ਵੀ, ਕਿਉਂਕਿ ਉਹਨਾਂ ਨੇ ਬੀਜ ਪਾਇਆ। ਕਾਹਦਾ? ਨਾਮ ਦਾ, ਸ਼ਬਦ। ਹੁਣ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਪਰ ਇੱਕ ਗੱਲ ਯਾਦ ਰੱਖ ਲਈ, ਅੱਬ ਕਿਉਂ ਉਗਵੇ ਦਾਲ? ਅੱਬ ਦਾ ਭਾਵ ਕੀ? ਹੁਣ ਹੁਣ ਦਾ ਮਤਲਬ ਕੀ ਹੈ? ਧਿਆਨ ਦੇਣਾ ਜਰਾ। ਕਹਿੰਦੇ ਅੱਬ ਕਿਉਂ ਉਗਵੇ ਦਾਲ? ਕਹਿੰਦੇ ਭਾਈ ਗੱਲ ਸੁਣ, ਏਡੀ ਗੱਲ ਨਹੀਂ ਕਿ ਤੂੰ ਗੁਰੂ ਦੇ ਲੜਨ ਨਹੀਂ ਲੱਗਾ, ਤੂੰ ਗੁਰਬਾਣੀ ਨਹੀਂ ਪੜ੍ਹਦਾ, ਤੂੰ ਗੁਰੂ ਦੇ ਲੜ ਵੀ ਲੱਗਾ ਤੇ ਗੁਰਬਾਣੀ ਵੀ ਪੜ੍ਹਦਾ, ਗੁਰੂ ਘਰ ਆਉਣਾ ਵੀ ਹੈ, ਪਰ ਅੱਬ ਕਿਉਂ ਉਗਵੇ ਦਾਲ? ਦਾਲ ਦਾ ਭਾਵ ਕੀ? ਇੱਕ ਛੋਲਿਆਂ ਦਾ ਦਾਣਾ ਸੀ, ਉੱਤੇ ਛਿਲਕਾ ਸੀ, ਉੱਤੋਂ ਛਿਲਕਾ ਲੱਥ ਗਿਆ, ਉਹਦੇ ਦੋ ਦਾਣੇ ਬਣ ਗਏ। ਜਦੋਂ ਦੋ ਦਾਣੇ ਬਣ ਗਏ ਨਾ, ਗੁਰੂ ਨੂੰ ਪਿਆਰੀ ਸਾਹਿਬ ਸਿੰਘ ਜਿੱਥੇ ਮਰਜ਼ੀ ਖਿਲਾਰ ਦਿਓ, ਦਾਲ ਕਦੀ ਉੱਗਦੀ ਨਹੀਂ ਹੈ, ਦਾਲ ਕਦੀ ਉੱਗਦੀ ਨਹੀਂ, ਦੋ ਫਾੜ ਹੋ ਗਈ ਹੈ। ਤੇ ਗੁਰੂ ਸਾਹਿਬਾਨ ਧੰਨ ਗੁਰੂ ਨਾਨਕ ਪਾਤਸ਼ਾਹ ਸੰਸਾਰ ਨੂੰ ਸਮਝਾਉਣ ਲੱਗੇ, ਕਹਿੰਦੇ ਦਾ ਛਿਲਕਾ ਲੱਥ ਗਿਆ ਤੇ ਦੋ ਫਾੜ ਹੋ ਗਈ ਹੈ। ਕਹਿੰਦੇ ਫਿਰ ਜਿਨ੍ਹਾਂ ਦੇ ਅੰਦਰ ਗੁਰੂ ਦੇ ਗਿਆਨ ਦਾ, ਗੁਰੂ ਦੇ ਸ਼ਬਦ ਦੀ ਵਿਚਾਰ ਦਾ ਛਿਲਕਾ ਲੱਥ ਜਾਂਦਾ, ਕਹਿੰਦਾ ਉਹਨਾਂ ਦੀ ਬਿਰਤੀ ਦੋ ਫਾੜ ਹੋ ਜਾਂਦੀ ਹੈ, ਉਹਨਾਂ ਦੀ ਬਿਰਤੀ ਦੋ ਫਾੜ ਹੋ ਜਾਂਦੀ। ਦੋ ਫਾੜ ਦਾ ਮਤਲਬ ਕੀ ਹੈ? ਦੋ ਚਿੱਤੀ ਹੋ ਜਾਂਦੀ ਹੈ। ਕਿੱਦਾਂ? ਦੋ ਚਿੱਤ ਕਈ ਦਾ ਕਈ ਰੂਪ ਚ, ਦੋ ਚਿੱਤੀ ਸਵੇਰੇ ਤੁਰਨ ਲੱਗੇ, ਤਿਆਰ ਹੋਏ, ਤੇ ਕਹਿੰਦੇ ਤਿਆਰ ਹੋਣ ਦਿਓ, ਗੁਰਦੁਆਰੇ ਚੱਲੇ, ਸਤਸੰਗ ਸੁਣਨ ਚੱਲੇ, ਅੱਛਾ ਚਲੋ ਜਾਇਓ, ਸਰ ਰਹਿਣ ਦਿੰਦੇ ਅੱਜ, ਅੱਜ ਰਹਿਣ ਦਿੰਦੇ, ਇਹ ਤੋਂ ਚਿੱਤੀ ਹੈ, ਇਹ ਤੋਂ ਚਿੱਤੀ ਹੈ। ਜਿਹੜਾ ਬੰਦਾ ਜੋ ਚਿੱਤੀ ਚ ਆਇਆ ਹੈ, ਉਹ ਬੈਠਾ ਜ਼ਰੂਰ ਹੈ, ਬੈਠਾ ਜ਼ਰੂਰ ਹੈ। ਕੀ ਕਹਿ ਗਿਆ? ਕਹਿੰਦਾ ਚਲੋ ਫਿਰ ਮੈਂ ਚੱਲ ਪੈਣਾ, ਜਦੋਂ ਸਮਾਪਤੀ ਹੋਊਗੀ ਮੈਂ ਉਸੇ ਵੇਲੇ ਫਟਾਫਟ ਆ ਜਾਊਂਗਾ ਭੱਜ ਕੇ। ਗੁਰੂ ਪਿਆਰੇ, ਉਹ ਭਾਵੇਂ ਉਹ ਬੈਠਾ ਹੀ ਆ, ਉਹਨੂੰ ਬੈਠੇ ਨੂੰ ਵੀ ਦਾਤ ਨਹੀਂ ਮਿਲਣੀ, ਉਹਦੇ ਅੰਦਰ ਇਹ ਵਚਨ ਨਹੀਂ ਦਿਖਦੇ। ਕਿਹੜੀ ਗੱਲੋਂ? ਕਿ ਉਹਦਾ ਬਾਰ ਬਾਰ ਧਿਆਨ ਆ ਕਿ ਮੈਂ ਕਹਿ ਕੇ ਆਇਆ ਸੀ ਕਿ ਮੈਂ 2 ਵਜੇ ਤੱਕ ਤੁਹਾਨੂੰ ਮਿਲ ਪਊਂਗਾ, ਮੈਂ ਆਜੂਗਾ ਵਿੱਚੋਂ। ਉਹਦਾ ਧਿਆਨ ਆਜੂ ਆਜੂ ਵੱਲ ਹੀ ਜਾਈ ਜਾਂਦਾ, ਉਹਦਾ ਧਿਆਨ ਗੁਰੂ ਚਰਨਾਂ 'ਚ ਜੁੜਨ ਵਾਲੇ ਪਾਸੇ ਨਹੀਂ ਜਾਂਦਾ। ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਅੱਬ ਕਿਉਂ ਉਗਵੇ ਦਾਲ? ਕਹਿੰਦੇ ਜਿਨ੍ਹਾਂ ਦੀ ਬਿਰਤੀ ਦੇ ਅੰਦਰ ਦੋ ਚਿੱਤਾ ਪਾਉਂਦੇ ਆ। ਕਿੱਦਾਂ? ਗੁਰੂ ਜੀ ਲਿਖਦੇ ਆ, ਜਿਨ ਮਨ ਹੋਰ ਮੁੱਖ ਹੋਰ, ਸਿਕਾ ਨੇ ਕੱਚਿਆ ਆ ਜਾਓ ਦੋ ਚਿੱਤਾ, ਜਿਨ ਮਨ ਹੋਰ ਮੁੱਖ ਹੋਰ। ਠੀਕ ਆ ਬਈ, ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਕਰਨ ਰਹੇ, ਮੁੱਖ ਤੋਂ ਜਿਹੜਾ ਮਿਲਿਆ। ਹਾਂਜੀ ਭਾਜੀ, ਕਹਿੰਦਾ ਜੀ ਮੈਂ ਵੀ ਪ੍ਰਣ ਕੀਤਾ ਜਾਣਾ ਜ਼ਰੂਰ ਹੈ, ਮੁੱਖ ਤੋਂ ਮੈਂ ਪ੍ਰਣ ਕੀਤਾ ਜਾਣਾ ਜ਼ਰੂਰ ਹੈ, ਪਰ ਮਨ ਤੋਂ? ਕਹਿੰਦਾ ਮੈਂ ਆ ਤੇ ਗਿਆ, ਤੇ ਜੇ ਅੱਜ ਨਾ ਨਾ ਮਿਲਿਆ ਭਾਈ ਸਾਹਿਬ, ਤੇ ਫਿਰ ਪਤਾ ਨਹੀਂ ਕਦੋਂ ਹੱਥ ਲੱਗਣਾ ਉਹਨੇ, ਪਤਾ ਨਹੀਂ ਜੇ ਅੱਜ ਉਹਨੇ ਕਿਹਾ ਸੀ ਟਾਈਮ ਦਿੱਤਾ ਸੀ ਪੈਸੇ ਲੈ ਲਿਓ, ਤੇ ਜੇ ਅੱਜ ਮੈਂ ਨਾ ਟਾਈਮ ਤੇ ਗਿਆ ਤੇ ਗੜਬੜ ਹੋ ਜਾਣੀ। ਇਹਦਾ ਮਤਲਬ ਕੀ ਹੈ? ਮੂੰਹ ਤੋਂ ਕਹਿੰਦਾ ਮੈਂ ਜਾਣਾ ਹੀ ਜਾਣਾ, ਪਰ ਮਨ ਉਹ ਸੰਸਾਰੀ ਬੰਦੇ ਵਾਲਾ ਵੀ ਜੇ ਅੱਜ ਪੈਸੇ ਨਾ ਨਾ ਮਿਲੇ ਤੇ ਗੜਬੜ ਹੋ ਜਾਣੀ ਹੈ। ਉਹਨਾਂ ਅੰਦਰ ਨਹੀਂ ਉੱਗਦਾ ਕੁਝ ਵੀ। ਕਹਿੰਦੇ ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ, ਕੱਚਿਆਂ ਕੱਚੇ ਕਿਹਨੂੰ ਕਹਿੰਦੇ? ਕਿਸੇ ਚੀਜ਼ ਦਾ ਟੁੱਟ ਜਾਣਾ, ਠੀਕ ਹੈ। ਆਪਾਂ ਕਹਿੰਦੇ ਵੀ ਸੋਟੀ ਕੱਚੀ ਹੈ ਪੁੱਤ, ਧਿਆਨ ਨਾਲ, ਆ ਟਹਿਣੀ ਕੱਚੀ ਹੈ, ਜਾਮਨੂੰ ਦੇ ਬੂਟੇ ਤੇ ਜਾਮਨ ਤੋੜਨ ਲਈ ਬੱਚੇ ਚੜ੍ਹ ਜਾਣ। ਸਿਆਣਾ ਬੰਦਾ ਆਵਾਜ਼ ਮਾਰਦਾ, ਪੁੱਤ ਧਿਆਨ ਨਾ ਹੋਏ, ਅੱਗੇ ਨਾ ਜਾਇਓ। ਕਹਿੰਦਾ ਕੀ ਗੱਲ ਹੋਈ, ਟਹਿਣੀਆਂ ਕੱਚੀਆਂ ਹੁੰਦੀਆਂ, ਟੁੱਟ ਜਾਣਗੀਆਂ, ਇਹਦਾ ਮਤਲਬ ਕੀ ਹੈ? ਸੱਟ ਪਿੱਟ ਲੱਗ ਜੂਗੀ। ਹੈਗੀ ਤਾਂ ਟਹਿਣੀ ਹੈ ਨਾ, ਪਰ ਟੁੱਟ ਸਕਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਦੀ ਮਨ ਬਿਰਤੀ ਕੁਝ ਹੋਰ ਆ ਤੇ ਮੁੱਖ ਹੋਰ ਪਾਸੇ ਆ, ਮੁੱਖ ਤੋਂ ਭਾਵੇਂ ਵਾਹਿਗੁਰੂ ਵਾਹਿਗੁਰੂ ਕਰਦੇ ਤੇ ਮਨ ਸੰਸਾਰ ਨਾਲ ਜੁੜਿਆ, ਕਹਿੰਦੇ ਇਹ ਕੱਚੇ ਹੀ ਆ, ਇਹ ਗੁਰੂ ਚਰਨਾਂ ਤੋਂ ਰੱਬ ਤੋਂ ਟੁੱਟੇ ਟੁੱਟੇ ਨੇ, ਕਦੀ ਜੁੜ ਨਹੀਂ ਸਕਦੇ, ਤਾਂ ਨਹੀਂ ਜੁੜ ਸਕਦੇ, ਇਹਨਾਂ ਦੀ ਬਿਰਤੀ ਇੱਥੇ ਟਿਕ ਨਹੀਂ ਸਕਦੀ। ਤਾਂ ਉਹਨਾਂ ਨੇ ਕਿਹਾ, ਕਹਿੰਦੇ ਅੱਬ ਕਿਉਂ ਉਗਵੇ ਦਾਲ, ਕਹਿੰਦੇ ਜਿਨ੍ਹਾਂ ਦੀ ਬਿਰਤੀ ਅੰਦਰ ਦੁਚਿੱਤਾ ਪਾਉਂਦੇ ਆ, ਵੀ ਵਾਹਿਗੁਰੂ ਵਾਹਿਗੁਰੂ ਕਰਦੇ ਨੇ, ਗੁਰੂ ਘਰ ਜਾਂਦੇ ਨੇ, ਗੁਰਬਾਣੀ ਪੜ੍ਹਦੇ ਨੇ, ਸੁਣਦੇ ਨੇ, ਪਰ ਮਨ ਵਿੱਚ ਤਾਂ ਸੰਸਾਰ ਦੀ ਆ। ਕਹਿੰਦੇ ਇਹਨਾਂ ਦੇ ਥਾਂ ਦੇ ਉੱਤੇ ਕਦੀ ਵੀ ਇਹ ਦਾਲ ਦੀ ਨਿਆਈ ਆ, ਕਦੀ ਵੀ ਨਾਮ ਦਾ ਸ਼ਬਦ ਦਾ ਬੀਜ ਨਹੀਂ ਉੱਗਦਾ। ਦੱਸੋ, ਆਪਾਂ ਗੌਰੀ ਨਹੀਂ ਕੀਤੀ, ਸਾਨੂੰ ਲੋੜ ਨਹੀਂ ਨਾ ਪਈ। ਸੋ ਤਾਂ ਉਹਨਾਂ ਨੇ ਕਿਹਾ, ਕਹਿੰਦੇ ਅੱਬ ਕਿਉਂ ਉਗਵੇ ਦਾਲ, ਕਹਿੰਦਾ ਦਾਲ ਨਹੀਂ ਉੱਗਣੀ। ਕਹਿੰਦਾ ਆਪਾਂ ਇਸ਼ਾਰਾ ਕੀਤਾ ਕਿ ਜਿੰਨਾ ਚਿਰ ਤੇਰੀ ਮਨ ਬਿਰਤੀ ਇੱਕ ਪਾਸੇ ਨਹੀਂ ਟਿਕਦੀ, ਜਦੋਂ ਤੂੰ ਗੁਰੂ ਘਰ ਆਵੇ ਸੰਸਾਰ ਨੂੰ ਭੁੱਲ ਜਾ। ਗੁਰੂ ਜੀ ਨੇ ਬਾਣੀ ਚ ਲਿਖਿਆ, ਕਹਿੰਦੇ ਸਾਧੂ ਕਹੋ ਮਿਲਣੇ ਜਾਈਏ, ਸਾਥ ਨਾ ਲੀਜੇ ਕੋਈ, ਪਾਛੇ ਪਾਉਣਾ ਦੀਜੀਏ, ਆਗੇ ਹੋਏ ਸੋਏ। ਸਾਧੂ ਸਤਿਗੁਰੂ ਕਹਿੰਦਾ ਅਗਰ ਸਤਿਗੁਰੂ ਨੂੰ ਮਿਲਣ ਚੱਲੇ ਆ ਤੇ ਨਾਲ ਨਾ ਕਿਸੇ ਨੂੰ ਲੈ ਕੇ ਜਾਈ, ਕਿਹਨੂੰ? ਸਰੀਰ ਤੋਂ ਨਹੀਂ, ਸੰਗਤ ਦੀ ਗੱਡੀ ਭਰ ਕੇ ਲਿਆਈ। ਅਗਰ ਦੋ ਚਾਰ ਤਿੰਨ ਤੁਰ ਸਕਦੇ ਨੇ ਨਾ ਤੇ ਦੋ ਚੱਕਰ ਲਾਉਣੇ ਪੈਣ ਤਾਂ ਵੀ ਲਾ ਦੀ, ਪਰ ਇੱਕ ਗੱਲ ਪੱਲੇ ਬੰਨੀ, ਆਪਣੀ ਮਨ ਬਿਰਤੀ ਨਾਲ ਨਾ ਕਿਸੇ ਨੂੰ ਲੈ ਕੇ ਆਈ। ਮਨ ਬਿਰਤੀ ਨਾਲ ਕੌਣ ਆਉਂਦਾ? ਮਨ ਬਿਰਤੀ ਨਾਲ ਵਿਕਾਰ ਆਉਂਦੇ, ਵਿਕਾਰ, ਠੀਕ ਹੈ ਬਈ। ਕਿੱਦਾਂ ਵੀ ਯਾਰ ਮੰਮੀ ਚੱਲਿਆ ਮੱਥਾ ਟੇਕਣ, ਜੇ ਮੇਰਾ ਫਲਾਣਾ ਕੰਮ ਬਣ ਜਾਵੇ, ਇਹ ਵਿਕਾਰ ਨਾਲ ਨੇ, ਇਹਨਾਂ ਤੁਹਾਡਾ ਨਾਤਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਨਹੀਂ ਦੇਣਾ। ਕੀ ਕਹਿੰਦੇ? ਨਾ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲਈਜੇ ਕੋਈ। ਕਹਿੰਦੇ ਮਨ ਦੇ ਨਾਲ ਕਿਸੇ ਨੂੰ ਨਾਲ ਨਾ ਲੈ ਕੇ ਆ, ਜੇ ਨਾਲ ਤੁਰ ਵੀ ਆਏ ਨਾ ਤੇਰੇ ਪਿੱਛੋਂ, ਤੇਰੇ ਮਨ 'ਚ ਟਿਕਿਆ ਵੀ ਅੱਜ ਮੈਂ ਅਰਦਾਸ ਕਰਾਉਣੀ ਹੈ, ਅੱਜ ਮੈਂ ਫਲਾਣੀ ਚੀਜ਼ ਮੰਗਣੀ, ਅੱਜ ਮੈਂ ਟਮਕਾਣੀ ਚੀਜ਼ ਮੰਗਣੀ ਹੈ, ਤੇ ਗੁਰੂ ਸਾਹਿਬ ਬਣ ਕਹਿੰਦੇ ਚਰਨ ਗਾਹ, ਜਿੱਥੇ ਆਪਾਂ ਚਰਨ ਧੋਂਦੇ ਹਾਂ, ਕਹਿੰਦਾ ਜਦੋਂ ਚਰਨ ਗਾਹ ਵਿੱਚ ਚਰਨ ਧੋਵੇਗਾ ਨਾ, ਤੇ ਚਰਨ ਧੋਣ ਦਾ ਮਤਲਬ ਸਿਰਫ ਇਹੀ ਸੀ ਕਿ ਤੇਰੇ ਪੈਰਾਂ ਨੂੰ ਅਗਰ ਕੋਈ ਗੰਦਗੀ ਲੱਗੀ ਤੇ ਲੱਥ ਜੇ ਉੱਥੇ, ਗੰਦਗੀ ਨਾਲ ਲੈ ਕੇ ਨਾ ਆਵੀਂ ਗੁਰੂ ਘਰ। ਗੁਰੂ ਜੀ ਕਹਿੰਦੇ ਜਿੱਥੇ ਚਰਨ ਧੋਤੇ ਆ ਨਾ, ਕਹਿੰਦਾ ਉੱਥੇ ਤੇਰੇ ਪੈਰਾਂ ਦੀ ਗੰਦਗੀ ਲੱਥ ਗਈ, ਪਰ ਮਨ ਦੀ ਨਹੀਂ ਲੱਥੀ, ਮਨ ਦੀ ਨਹੀਂ ਲੱਥੀ। ਕਾਹਦੇ ਚਰਨ ਧੋਤੇ ਤੂੰ? ਕਹਿੰਦੇ ਤੇ ਤਾਂ ਬਣਾਇਆ ਸੀ ਕਿ ਇਸ ਅਸਥਾਨ ਦੇ ਉੱਤੇ ਆ ਕੇ ਜਦੋਂ ਤੂੰ ਅੰਦਰ ਐਂਟਰੀ ਕਰਨੀ ਹੈ ਨਾ, ਗੁਰੂ ਗ੍ਰੰਥ ਸਾਹਿਬ ਨਾਲ ਆਪਣਾ ਨਾਤਾ ਜੋੜਨ ਲੱਗਣਾ ਹੈ, ਤਾਂ ਉਦੋਂ ਪੈਰ ਧੋਲਾ। ਕਹਿੰਦਾ ਪਾਪ ਜੇ ਕੋਈ ਗੰਦਗੀ ਤੇਰੇ ਨਾਲ ਆਈ ਹੈ ਤੇ ਉੱਥੇ ਛੱਡ ਦੇ, ਲਾ ਦੇ, ਠੀਕ ਹੈ। ਗੁਰੂ ਪਿਆਰੇ ਉਹ ਫਟਾਫਟ ਪੈਰ ਧੋਈਦੇ ਆ। ਕੀ ਮਨ ਚ ਹੁੰਦਾ ਵੀ ਅੱਜ ਗੁਰੂ ਜੀ ਮੇਰੀ ਸੁਣ ਲੈਣ? ਗੁਰੂ ਪਿਆਰਿਓ ਪੈਰ ਧੋ ਕੇ ਪਤਾ ਕੀ ਕਹਿਣਾ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੈਂ ਪੈਰ ਧੋ ਕੇ ਤੁਹਾਡੇ ਚਰਨਾਂ ਚ ਆ ਗਿਆ, ਮੇਰੇ ਤੇ ਕਿਰਪਾ ਕਰੋ, ਅੱਜ ਮੇਰਾ ਮਨ ਤੁਹਾਡੀ ਸੁਣ ਲਵੇ। ਆਪਣੀ ਸੁਣਾਉਂਦੇ ਰਹਿ ਗਏ, ਗੁਰੂ ਦੀ ਸੁਣੀ ਕੋਈ ਨਾ। ਗੁਰੂ ਦੀ ਸੁਣਨ ਆਏ ਆਪਾਂ, ਗੁਰੂ ਨੂੰ ਸੁਣਾਉਣ ਨਹੀਂ ਆਏ, ਕਿਉਂਕਿ ਇਹ ਉਹ ਆ ਬਿਨ ਬੋਲਿਆਂ ਸਭ ਕਿਸੇ ਜਾਣਦਾ, ਕਿਸ ਆ ਗਏ ਕਿਸੇ ਅਰਦਾਸ। ਕਹਿੰਦੇ ਤੇ ਬਿਨਾਂ ਬੋਲੇ ਹੀ ਪਤਾ ਇਹਨੂੰ ਤੇ, ਸੋ ਧਿਆਨ ਦੇਣਾ। ਗੁਰੂ ਜੀ ਕਹਿਣ ਲੱਗੇ, ਕਹਿਣ ਲੱਗੇ ਭਾਈ ਗੱਲ ਸੁਣ, ਜੇ ਤੇਰੀ ਮਨ ਬਿਰਤੀ ਇੱਥੇ ਟਿਕੀ ਹੈ ਕਿ ਤੂੰ ਦੁਚਿੱਤਾ ਹੀ ਅਜੇ, ਤੂੰ ਗੁਣਾ ਕੁਛ ਨਹੀਂ ਅੰਦਰ, ਸ਼ਬਦ ਦਾ ਟਿਕਾ ਨਹੀਂ ਬਣਨਾ, ਫਿਰ ਕੀ ਕਹਿੰਦੇ? ਕਹਿੰਦੇ ਜੇ ਇੱਕ ਹੋਏ ਤਾਂ ਉਗਵੇ, ਰੁੱਤੀ ਹੂੰ ਰੁੱਤ ਹੋਏ। ਕਹਿੰਦਾ ਜੇ ਇੱਕ ਹੋਏ ਤਾਂ ਉਗਵੇ, ਦੇਖੋ ਜੇ ਇੱਕ ਹੋਏ। ਕਹਿੰਦਾ ਇਹੋ ਜਿਹੀ ਗੱਲ ਕੋਈ ਨਹੀਂ ਵੀ ਇਹ ਸ਼ਬਦ ਤੇਰੇ ਅੰਦਰ ਨਹੀਂ ਉੱਗ ਸਕਦਾ, ਇਹ ਤੇਰੇ ਅੰਦਰ ਪ੍ਰਕਾਸ਼ ਪੈਦਾ ਨਹੀਂ ਹੋ ਸਕਦਾ, ਹੋ ਸਕਦਾ ਹੈ ਜੇ ਇੱਕ ਹੋਏ। ਕਹਿੰਦਾ ਪਾਓ ਤੇ ਤੇਰੀ ਬਿਰਤੀ ਕੇਵਲ ਤਾਂ ਕੇਵਲ ਗੁਰੂ ਚਰਨਾਂ ਨਾਲ ਜੁੜੀ ਹੋਵੇ, ਨਾ ਕਿ ਸੰਸਾਰ ਦੇ ਨਾਲ ਵੀ ਤੇ ਗੁਰੂ ਨਾਲ ਵੀ ਜੁੜੀ, ਦੋ ਪਾਸੇ ਦੁਚਿੱਤੀ ਹੋਏਗੀ, ਫਿਰ ਨਹੀਂ ਉੱਗਣਾ। ਜੇ ਇੱਕ ਹੋਏ, ਜੇ ਤੇਰੀ ਬਿਰਤੀ ਇੱਕ ਹੋ ਜਾਏ, ਤੇਰੇ ਮਨ 'ਚ ਟਿਕਾਅ ਬਣ ਜਾਏ, ਕਿ ਹੇ ਪਰਮਾਤਮਾ ਤੇਰੇ ਤੋਂ ਇਲਾਵਾ ਮੈਨੂੰ ਕੁਛ ਨਹੀਂ ਚਾਹੀਦਾ, ਬਿਨ ਬੋਲਿਆਂ ਸਭ ਕੁਛ ਜਾਣਦਾ। ਕਹਿੰਦੇ ਬਿਨਾਂ ਬੋਲਿਆਂ ਹੀ ਆਪ ਜੀ ਨੂੰ ਸਭ ਕੁਛ ਪਤਾ, ਮੈਨੂੰ ਬੋਲਣ ਦੀ ਲੋੜ ਨਹੀਂ। ਫਿਰ ਮਨ ਬਿੱਤੀ ਟਿਕ ਜਾਵੇ ਕਿੱਥੇ, ਬਿਨ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਇੱਥੇ ਟਿਕ ਜਾਵੇ ਫਿਰਦੀ। ਕਿ ਪਰਮਾਤਮਾ ਆਪ ਦੇ ਚਰਨਾਂ ਵਿੱਚ ਪਹੁੰਚ ਕੇ ਆਪ ਤੋਂ ਇਲਾਵਾ ਕੁਝ ਮੰਗਣਾ ਸਿਰ ਦਾ ਦੁੱਖ ਆ। ਜੇ ਬਿਰਤੀ ਟਿਕ ਜਾਵੇ, ਇਹਨੂੰ ਕਹਿੰਦੇ ਜੇ ਇੱਕ ਹੋਏ ਤਾਂ ਉਗਵੇ, ਕਹਿੰਦਾ ਜੇ ਇੱਕ ਹੋ ਜਾਵੇ ਤਾਂ ਇਹ ਬੀਜ ਤੇਰੇ ਅੰਦਰ ਵੀ ਉਗ ਸਕਦਾ, ਇਹਦਾ ਮਤਲਬ ਤੇਰੇ ਅੰਦਰ ਵੀ ਸ਼ਬਦ ਪ੍ਰਕਾਸ਼ਿਤ ਹੋ ਸਕਦਾ। ਪਰ ਰੁੱਤੀ ਹੂੰ ਰੁੱਤ ਹੋਏ, ਕਹਿੰਦਾ ਮਨਾ ਗੱਲ ਪੱਲੇ ਬਣਨੀ, ਜੇ ਫੱਬਵੀ ਰੁੱਤ ਸੁਹਾਵੀ ਰੁੱਤ ਕਿਤੇ ਮਿਲ ਜਾਏ ਤੇ ਮਨ ਕਿਤੇ ਇੱਕ ਹੋ ਜਾਵੇ, ਇੱਕ ਚਿੱਤ ਹੋ ਜਾਵੇ ਤੇ ਇਹ ਬੀ ਉਗ ਸਕਦਾ। ਦੇਖੋ ਰੁੱਤ ਦੀ ਗੱਲ ਕੀਤੀ ਤੇ ਆਪ ਜੀ ਪੜ੍ਹਨਾ ਬਾਣੀ ਅੰਦਰ, ਬਾਣੀ ਚ ਲਿਖਿਆ ਹਰ ਕਾ ਨਾਮ ਧਿਆਏ ਕੇ ਉਹ ਹਰਿਆ ਪਾਈ, ਕਰਮ ਲਖਨ ਤੇ ਪਾਈਏ ਇਹ ਰੁੱਤ ਸਹਾਈ। ਲਿਖਿਆ ਸਭ ਕੁਛ ਹੀ ਹੈ, ਕੋਈ ਲੋੜ ਨਹੀਂ ਬਾਹਰੋਂ ਜਵਾਬ ਲੱਗਣ ਦੀ, ਮਨ ਘੱਟ ਗੱਲ ਕਰਨ ਦੀ ਲੋੜ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਟਿੱਕ ਕੇ ਬਹਿ ਜਾਓ ਸਹੀ ਇਹ ਕਰੀ। ਔਰ ਇੱਥੋਂ ਤੱਕ ਜੇ ਤੁਸੀਂ ਗੁਰੂ ਦੇ ਹੋ ਗਏ, ਜੇ ਗੁਰੂ ਦੇ ਹੋ ਗਏ ਤੇ ਇੱਕ ਗੱਲ ਪਹਿਲੇ ਬੰਨਿਓ, ਕਿੱਦਾਂ ਦੀ ਬਿਰਤੀ ਬਣ ਜਾਂਦੀ ਹੈ? ਗੁਰੂ ਪਿਆਰੋ ਸਪੀਕਰ 'ਚ ਆਵਾਜ਼ ਆਉਂਦੀ ਹੈ, ਸਪੀਕਰ 'ਚ ਆਵਾਜ਼ ਆਉਂਦੀ ਹੈ, ਬੁਲਾਰੇ ਦੇ ਅੱਗੇ ਮਾਈਕ ਹੁੰਦਾ, ਸਪੀਕਰ ਕੋ ਬੋਲਣ ਦੀ ਤਾਕਤ ਨਹੀਂ, ਸਪੀਕਰ ਕੋ ਬੋਲਣ ਦੀ ਤਾਕਤ ਨਹੀਂ, ਸਪੀਕਰ ਦੇ ਪਿੱਛੇ ਮਾਈਕ ਆ, ਮਾਈਕ ਵਿੱਚ ਕੋਈ ਬੋਲਦਾ ਤੇ ਸਪੀਕਰ ਉਹੀ ਕੁਝ ਬੋਲਦਾ। ਗੁਰੂ ਪਿਆਰਿਓ ਜਦੋਂ ਸਾਡੇ ਅੱਗੇ ਮਾਈਕ ਰੱਖਿਆ ਜਾਂਦਾ ਤੇ ਅਸੀਂ ਬੋਲਦੇ ਹਾਂ ਨਾ, ਜਦੋਂ ਆਪਾਂ ਮਨ ਬਿਰਤੀ ਗੁਰੂ ਚਰਨਾਂ 'ਚ ਰੱਖਦੇ ਨੇ ਫਿਰ ਗੁਰੂ ਬੋਲਦਾ, ਫਿਰ ਗੁਰੂ ਬੋਲਦਾ, ਫਿਰ ਕੋਈ ਇਨਸਾਨ ਨਹੀਂ ਬੋਲਦਾ। ਪਰ ਇੱਕ ਵਾਰੀ ਰੱਖ ਕੇ ਦੇਖਿਓ ਜੇ, ਆਪਣੀ ਬਿਰਤੀ ਗੁਰੂ ਚਰਨਾਂ 'ਚ ਟਿਕਾ ਕੇ ਦੇਖਿਓ ਜੇ, ਔਰ ਕਹਿ ਕੇ ਦੇਖਿਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ, ਕਹਿ ਕੇ ਦੇਖਿਓ। ਪਰ ਆਪਾਂ ਜ਼ਬਾਨ ਤੋਂ ਕਹਿੰਦੇ ਹਾਂ ਨਾ ਪੰਗਾ ਤੇ ਆਇਆ, ਜ਼ਬਾਨ ਤੋਂ ਸਾਰੇ ਹੀ ਗਾ ਲੈਂਦੇ ਹਾਂ ਆਪਾਂ, ਉਹਨੇ ਤੇ ਬੜਾ ਜਿਨ ਮਨ ਹੋਰ ਮੁੱਖ ਹੋਰ, ਮੁੱਖ ਤੋਂ ਕਹਿੰਦੇ ਸਭ ਕੁਛ ਤੇਰਾ, ਧਿਆਨ ਦਿਓ ਸਭ ਕੁਛ ਹੀ ਤੇਰਾ, ਤੇ ਮਨ ਚੋਂ ਕੀ ਕਹੀ ਜਾਂਦੇ ਹਾਂ। ਕਹਿੰਦਾ ਗੁਰੂ ਜੀ ਕਿਰਪਾ ਕਰਿਓ, ਬੱਚੇ ਦਾ ਵਿਆਹ ਜ਼ਰੂਰ ਕਰ ਦਿਓ, ਟਾਈਮ 'ਤੇ ਕਰ ਦਿਓ ਜੇ। ਇਹਦਾ ਮਤਲਬ ਕੀ ਹੈ ਕਿ ਮੈਂ ਸਭ ਕੁਝ ਤੈਨੂੰ ਦਿੱਤਾ ਪਰ ਬੱਚਾ ਤਾਂ ਮੇਰੇ ਕੋਲ ਹੀ ਹੈ ਨਾ, ਇਹਦੀ ਫਰਿਆਦ ਤੂੰ ਸੁਣ ਲਾ। ਵਾਹ ਬਈ ਵਾਹ, ਜੇ ਸਭ ਕੁਛ ਦਿੱਤਾ ਫਿਰ ਤੈਨੂੰ ਚਿੰਤਾ ਕਾਹਦੀ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਕਹਿੰਦਾ ਚਿੰਤਾ ਉਹਦੀ ਹੈ, ਚਿੰਤਾ ਤੁਸੀਂ ਨਾ ਕਰੋ। ਫਿਰ ਦੇਖੋ ਕੀ ਕਹਿੰਦੇ ਨੇ, ਕਹਿਣ ਲੱਗੇ ਭਾਈ ਗੱਲ ਸੁਣ, ਰੁੱਤੀ ਹੂੰ ਰੁੱਤ ਹੋਏ, ਕੀ ਆਪਾਂ ਪੜ੍ਹਿਆ ਕਰਮ ਲਖਨ ਤੇ ਪਾਈਏ ਇਹ ਰੁੱਤ ਸਹਾਈਏ। ਕਹਿੰਦੇ ਕਰਮ ਲਖਨ ਤੇ ਪਾਈਏ, ਕਹਿੰਦੇ ਉਹ ਗੱਲ ਸੁਣ ਪੱਲੇ ਬੰਨ ਲਾ, ਇਹ ਉਹ ਅਕਾਲ ਪੁਰਖ ਦੀ ਰਹਿਮਤ ਆ ਕਿ ਪਿਛਲੇ ਜਨਮਾਂ 'ਚ ਤੂੰ ਚੰਗੇ ਕਰਮ ਕੀਤੇ, ਉਹਨਾਂ ਕਰਮਾਂ ਦੇ ਆਧਾਰ ਤੇ ਕਰਮੀ ਆਵੇ ਕੱਪੜਾ, ਕੱਪੜਾ ਕਿਹਨੂੰ ਕਹਿੰਦੇ, ਸਰੀਰ ਨੂੰ ਕਿਹਾ ਗਿਆ ਇੱਥੇ। ਕਹਿੰਦੇ ਗੱਲ ਸੁਣ, ਉਹਨਾਂ ਕਰਮਾਂ ਦੇ ਆਧਾਰ ਤੇ ਮਨ ਤੈਨੂੰ ਕੱਪੜਾ ਮਿਲਿਆ। ਕਹਿੰਦਾ ਬਾਬ ਸਰੀਰ ਮਿਲਿਆ ਹੈ, ਤੇ ਸਰੀਰ ਕਿੱਡਾ ਵੱਡਾ ਆ? ਕਹਿੰਦੇ ਵੱਡੇ ਭਾਗ ਇਹ ਸਰੀਰ ਪਾਇਆ। ਦੱਸੋ ਸਰੀਰ ਤਾਂ ਉਹਨਾਂ ਇਹ ਅੱਖਰ ਲਿਖਿਆ, ਸਰੀਰ ਤਾਂ ਕੁੱਤੇ ਦਾ ਵੀ ਹੈ, ਸਰੀਰ ਡੰਗਰ ਦਾ ਵੀ ਸਰੀਰ ਹੀ ਹੈ, ਹਨਾ, ਕਿਉਂਕਿ ਕਬੀਰ ਜੀ ਨੇ ਆਮੀ ਭਰੀ ਐਸੇ ਘਰ ਹਮ ਬਹੁਤ ਵਸਾਏ। ਕਹਿੰਦੇ ਇੱਕੋ ਜਿਹੇ ਸੀ, ਐਸੀ ਸੀ, ਇੱਕੋ ਜਿਹੇ ਮਿਲਦੇ ਜੁਲਦੇ ਸੀ, ਪਰ ਇੱਥੇ ਆ ਕੇ ਵਡਿਆਤਾ। ਕਹਿੰਦੇ ਵੱਡੇ ਭਾਗ ਇਹ ਸਰੀਰ ਪਾਇਆ, ਕਹਿੰਦੇ ਵੱਡੇ ਭਾਗ ਹੋਏ ਤੇ ਆਹ ਸਰੀਰ ਮਿਲਿਆ, ਆਹ ਵਾਲਾ ਜਿਹਦੇ ਅੰਦਰ ਗੁਰੂ ਦੇ ਚਰਨ ਨਾਲ ਜੁੜਨ ਜੋਗੇ ਹੋਏ ਆਪਾਂ। ਇਹ ਤੋਂ ਪਹਿਲਾਂ ਸਰੀਰ ਬੜੇ ਮਿਲੇ ਪਰ ਕਿਸੇ ਸਰੀਰ ਦੇ ਅੰਦਰ ਇਸ ਮਨ ਦੀ ਅੰਦਰ ਦੀ ਅਵਸਥਾ ਗੁਰੂ ਨਾਲ ਜੁੜਨ ਜੋਗੀ ਨਹੀਂ ਹੋਈ, ਇੱਥੇ ਤਾਤ ਗੱਲੀ। ਫਿਰ ਕੀ ਕਹਿੰਦੇ, ਕਹਿੰਦੇ ਇਹ ਅਕਲਪ ਕਿਰਪਾ ਕਰੋ, ਉਹਨਾਂ ਕਰਮਾਂ ਦੇ ਆਧਾਰ ਦੇ ਉੱਤੇ ਮੈਨੂੰ ਇਹ ਸਰੀਰ ਮਿਲਿਆ, ਇਹ ਜਨਮ ਮਿਲਿਆ, ਕਿਉਂਕਿ ਰੁੱਤ ਸੁਹਾਈ ਹੋਏ, ਕਿਉਂਕਿ ਇਹ ਜਿਹੜਾ ਸਰੀਰ ਹੈ ਨਾ, ਜਿਹੜਾ ਜਨਮ ਆ, ਇਹ ਸੁਹਾਵੀ ਤੇ ਸੋਹਣੀ ਰੁੱਤ ਆ। ਕਿਵੇਂ, ਜਿਵੇਂ ਆਪਾਂ ਕਹਿ ਦਈਏ ਵੀ ਯਾਰ ਰੁੱਤ ਬੜੀ ਵਧੀਆ, ਆਪਾਂ ਕਿਸੇ ਨੇ ਕਹਿੰਦੇ ਰੁੱਤ ਬੜੀ ਵਧੀਆ, ਮੌਸਮ ਬੜਾ ਵਧੀਆ, ਹੁਣ ਤੁਸੀਂ ਦੇਖ ਲਓ ਨਾ ਗਰਮੀ ਹੈ ਨਾ ਸਰਦੀ ਹੈ, ਤੇ ਸੁਭਾਵਿਕ ਮੂੰਹ ਚੋਂ ਆ ਜਾਂਦਾ ਕਿਸੇ ਦੇ ਰੁੱਤ ਬੜੀ ਵਧੀਆ ਮੌਸਮ ਹੋਣਾ ਚਾਹੀਦਾ, ਨਾ ਕਿਉਂ ਨਾ ਮੱਖੀ ਨਾ ਮੱਛਰ, ਨਾ ਗਰਮੀ ਨਾ ਸਰਦੀ, ਹੈ ਨਾ, ਨਾ ਪੱਖੇ ਦੀ ਲੋੜ ਆ ਨਾ ਰਜਾਈ ਦੀ ਲੋੜ ਆ, ਬੜਾ ਸੌਖਾ ਹੀ ਆ ਜਿੱਥੇ ਮਰਜ਼ੀ ਪੈ ਜਾਓ, ਇਹ ਤਾਂ ਮਤਲਬ ਸੋਹਣੀ ਰੁੱਤ ਆ। ਇੱਦਾਂ ਫਿਰ ਗੁਰੂ ਜੀ ਕਹਿੰਦੇ, ਕਹਿੰਦੇ ਮਨੁੱਖੀ ਜਨਮ ਵੀ ਇੱਕ ਮਿੱਠੀ ਜੀ ਰੁੱਤ ਨਿਆਈ ਆ, ਮਿੱਠੀ ਜੀ ਰੁੱਤ ਨਿਆਈ ਆ। ਕਹਿੰਦੇ ਇਸ ਜਾਮੇ ਚ ਜਿੱਦਾਂ ਤੂੰ ਕਹਿੰਦਾ ਵੀ ਸੌਖੇ ਆ ਇਸ ਮੌਸਮ ਚ, ਕਹਿੰਦਾ ਇਸ ਜਾਮੇ ਚ ਸੁਖੀ ਹੋ ਸਕਦਾ, ਹੋਰ ਕਿਸੇ ਜਾਮੇ ਚ ਸੁਖੀ ਨਹੀਂ ਹੋ ਸਕਦਾ। ਉਹਨਾਂ ਲਿਖਿਆ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿ ਤੁਕ ਫਕੜੇ ਸਭ ਮੁੱਕਦੀ ਚੱਲੀ ਰਹਿਣ। ਪ੍ਰਾਣੀ ਕਿਹਨੂੰ ਆਵਾਜ਼ ਮਾਰੀ? ਮਨ ਨੂੰ, ਠੀਕ ਹੈ, ਪ੍ਰਾਣੀ ਕੋ ਗਿਆ, ਕਿਉਂਕਿ ਜਿੰਨਾ ਚਿਰ ਸਵਾਸ ਉਹਨਾਂ ਚਿਰ ਪ੍ਰਾਣੀ ਹੈ। ਜੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਕਹਿੰਦੇ ਇਸ ਸਰੀਰ ਦੇ ਅੰਦਰ ਸਾਹ ਲੈਣ ਡਿਆ ਨਾ, ਇਹ ਪ੍ਰਾਣ ਆ, ਕਹਿੰਦੇ ਇਹਨਾਂ ਸਵਾਸਾਂ 'ਚ ਤੂੰ ਲਾਹਾ ਲੈਣ ਆਇਆ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿ ਤੂੰ ਕੁਫਕੜੇ, ਕੁਫਕੜੇ ਕਿਹਨੂੰ ਕਹਿੰਦੇ ਆ, ਧਿਆਨ ਦਿਓ, ਜਿਹਦੇ ਵਿੱਚ ਕੋਈ ਸਵਾਦ ਨਾ ਆਵੇ, ਠੀਕ ਹੈ, ਕੋਈ ਚੀਜ਼ ਆਪਾਂ ਖਾਈਏ ਚੋਂ ਸਵਾਦ ਨਾ ਆਵੇ, ਤਾਂ ਸੁਭਾਵਿਕ ਜੀ ਉਹ ਆ ਕੇ ਫਿੱਕਾ ਫਿੱਕਾ ਜਿਹਾ ਬਣਾ ਦਿੱਤਾ ਯਾਰ ਤੂੰ, ਕੋਈ ਸਵਾਦ ਨਹੀਂ ਆਉਣ ਡਿਆ। ਤੇ ਗੁਰੂ ਜੀ ਕਹਿੰਦੇ ਇਹ ਸੰਸਾਰ ਦੇ ਜਿੰਨੇ ਧੰਦੇ ਆ ਨਾ, ਇਹ ਸੰਸਾਰ ਦੇ ਜਿਹੜੇ ਧੰਦਿਆਂ ਮਗਰ ਭੱਜਿਆ ਫਿਰਦਾ, ਇਹ ਕੁਫਕੜੇ ਨਾਲ ਚੋਂ ਤੈਨੂੰ ਅਣਹਦ ਸ਼ਬਦ ਦਾ ਸਵਾਦ ਨਹੀਂ ਆਉਣਾ। ਭੱਜਦਾ ਜਿੰਨਾ ਮਰਜ਼ੀ ਭੱਜਣਾ, ਜਿੰਨਾ ਮਰਜ਼ੀ ਧਨ ਦੌਲਤ ਇਕੱਠਾ ਕਰ ਲੈ, ਅਮੀਰੀ ਲੈ ਲੈ, ਪਰ ਇੱਕ ਗੱਲ ਪੱਲੇ ਬੰਨ ਕੇ ਰੱਖੀ ਜ਼ਰੂਰ, ਵੀ ਅਸਲੀ ਅਮੀਰੀ ਜਿਹੜੀ ਹੈ ਨਾ ਉਹ ਸ਼ਬਦ ਦੀ ਹੈ। ਧਿਆਨ ਦੇਖਿਓ ਗੁਰੂ ਪਿਆਰਿਓ, ਪੈਸਾ ਬੜਾ, ਬੜੇ ਬੰਦੇ ਐਸੇ ਜਿਹਨਾਂ ਕੋਲ ਪੈਸਾ ਬਹੁਤ ਜ਼ਿਆਦਾ ਹੈ, ਪਰ ਗੱਲ ਪੱਲੇ ਬੰਨਿਓ, ਉਹਨਾਂ ਦੀ ਬਿਰਤੀ ਅਜੇ ਟਿੱਕੀ ਉੱਥੇ ਹੀ ਹੈ। ਕੀ ਕਹਿੰਦੇ ਆ, ਵਿਚਾਰ ਕਰਨਾ ਆਪ ਜੀ, ਕਿਸੇ ਕੋਲ ਪੈਸਾ ਬਹੁਤ ਸੀ ਤੇ ਉਹ ਗੁਰੂ ਘਰ ਜਾਇਆ ਕਰੇ, ਮੱਥਾ ਟੇਕਿਆ ਕਰੇ, ਤੇ ਕਿਸੇ ਨੇ ਉਹਨੂੰ ਪੁੱਛਿਆ ਵੀ ਤੁਸੀਂ ਕੀ ਲੈਣ ਜਾਂਦੇ ਹੋ ਗੁਰੂ ਘਰ, ਤੁਹਾਡੇ ਕੋਲ ਤਾਂ ਕੰਮ ਹੀ ਕੋਈ ਨਹੀਂ। ਤੇ ਉਹ ਕੀ ਕਹਿੰਦਾ ਅੱਗੋਂ, ਕਹਿੰਦਾ ਜੀ ਮੈਂ ਤਾਂ ਤਾਂ ਗੁਰੂ ਘਰ ਜਾਂਦਾ ਵੀ ਇਹ ਅਕਲਪ ਕਿਰਪਾ ਕਰਿਓ, ਟਿਕਿਆ ਰਹੇ, ਕਿਤੇ ਕੁੱਤ ਨਾ ਜਾਵੇ। ਕਹਿੰਦਾ ਹੁਣ ਇੱਕ ਅਮੀਰ ਹੋ ਰਿਹਾ, ਇੱਕ ਅਮੀਰ ਹੋ ਰਿਹਾ। ਉਹਨਾਂ ਨੇ ਬਣ ਚ ਲਿਖਿਆ, ਜੈ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜੈ ਗ੍ਰਹਿ ਥੋੜਾ ਸੋ ਫਿਰੇ ਪਰਮੰਤਾ। ਕਹਿੰਦਾ ਜਿਹਦੇ ਕੋਲ ਬਹੁਤ ਆ ਉੱਥੇ ਚਿੰਤਾ ਲੱਗੀ ਹੈ, ਜਿਹਦੇ ਕੋਲ ਹੈ ਨਹੀਂ ਉਹ ਭਟਕਦਾ ਫਿਰਦਾ ਵੀ ਮੈਨੂੰ ਵੀ ਮਿਲ ਜਾਵੇ, ਦੋਨੋਂ ਭੱਜੇ ਫਿਰਦੇ। ਇੱਕ ਅਮੀਰ ਹੋ ਰਿਹਾ, ਕਹਿੰਦੇ ਕਿਹੜਾ? ਸਾਧੂ, ਰੱਬ ਦਾ ਪਿਆਰਾ ਵੀ ਅਮੀਰੀ ਚੁੱਕੀ ਫਿਰਦਾ। ਉਹਦੇ ਕੋਲ ਪੈਸਾ ਬਹੁਤ ਹੈ, ਉਹਦੇ ਕੋਲ ਗਿਆਨ ਬਹੁਤ ਹੈ, ਪਰ ਧਿਆਨ ਦਿਓ ਪੈਸੇ ਵਾਲਾ ਬੇਨਤੀ ਕਰਦਾ ਕੀ ਕਹਿੰਦਾ? ਕਹਿੰਦਾ ਖੁਸ ਨਾ ਜਾਵੇ। ਪੈਸੇ ਵਾਲੇ ਨੂੰ ਨਹੀਂ ਕਿਹਾ ਉਹਨਾਂ ਨੇ ਵੀ ਇੱਕ ਵਾਰੀ ਤੈਨੂੰ ਮਿਲ ਗਿਆ ਨਾ ਹੁਣ ਖੁਸੂਗਾ, ਨਹੀਂ ਨਾ ਕਿਹਾ, ਪਰ ਸਾਧੂ ਨੂੰ ਕਿਹਾ, ਸਾਧੂ ਨੂੰ ਕਿਹਾ ਕਿ ਜੋ ਕਿ ਤੈਨੂੰ ਮਿਲ ਗਿਆ ਨਾ, ਕਹਿੰਦਾ ਉਹ, ਕਹਿੰਦਾ ਤੂੰ ਚਿੰਤਾ ਨਹੀਂ ਕਰਨੀ। ਕਹਿੰਦੇ ਕਿਉਂ? ਤੂੰ ਅਰਦਾਸ ਨਹੀਂ ਕਰਨੀ ਵੀ ਜਿਹੜਾ ਮੈਨੂੰ ਬ੍ਰਹਮ ਗਿਆਨ ਮਿਲਿਆ ਮੇਰੇ ਕੋਲ ਰਵੇ, ਕਿਤੇ ਖੁਸ ਨਾ ਜਾਵੇ। ਕਹਿੰਦੇ ਕਿਉਂ? ਕਿਉਂਕਿ ਗੁਰੂ ਜੀ ਕਹਿੰਦੇ ਸਖੀ ਵਸ ਆਇਆ ਫਿਰ ਛੋਟ ਨਾ ਜਾਈ, ਅਰੀਤ ਭਲੀ ਭਗਵੰਤ। ਦੇਖੋ ਅਮੀਰੀ, ਇੱਕ ਅਮੀਰ ਤਰਲੇ ਲੈਂਦਾ ਫਿਰਦਾ ਖੁਸ ਨਾ ਜਾਵੇ, ਤੇ ਇੱਕ ਅਮੀਰ ਆਰਾਮ ਨਾਲ ਸੁੱਤਾ ਪਿਆ। ਕਹਿੰਦਾ ਕਿਸੇ ਨੇ ਕਿਹਾ ਤੁਸੀਂ ਬੇਫਿਕਰ ਹੋ ਕੇ ਲੰਮੇ ਪਏ ਹੋ? ਉਹ ਕਹਿੰਦਾ ਭਾਈ ਰੱਬ ਨੇ ਦਾਤ ਐਸੀ ਦਿੱਤੀ ਆ ਵੀ ਉਸ ਦਾਤ ਦੀ ਰਖਵਾਲੀ ਵੀ ਆਪ ਹੀ ਕਰਦਾ ਹੈ। ਤੇ ਭਾਈ ਫਿਰ ਵੱਡੀ ਦਾਤ ਕਿਹੜੀ? ਭਗਤੀ ਨਾ, ਤੇ ਕਿਹਦੇ ਮਗਰ ਭਜੋ? ਭਗਤੀ ਮਗਰ ਭਜੋ, ਐਸ ਖਜ਼ਾਨੇ ਮਗਰ ਭਜੋ ਜੇ ਹੱਥ ਲੱਗ ਗਿਆ ਕਿਤੇ, ਕੁਛ ਨਾ ਨਹੀਂ, ਡਰ ਨਹੀਂ। ਸੋ ਕੀ ਕਹਿੰਦੇ ਨੇ ਦੇਖੋ, ਕਹਿੰਦਾ ਰੁੱਤ ਬੜੀ ਸੋਹਣੀ ਮਿਲੀ ਆ, ਸੁਹਾਵੀ ਰੁੱਤ ਤੈਨੂੰ ਮਿਲੀ ਆ, ਤੇ ਇਹਦੇ ਚ ਤੂੰ ਭਗਤੀ ਕਰ ਲੈ, ਨਾਮ ਸਿਮਰਨ ਕਰ ਲੈ। ਹੁਣ ਅੱਗੇ ਦੇਖੋ ਗੁਰੂ ਸਾਹਿਬਾਂ ਨੇ ਕੀ ਕਹਿ ਦਿੱਤਾ। ਹੁਣ ਕਿਸੇ ਸੱਜਣ ਨੇ ਕਹਿਣਾ ਵੀ ਦੇਖੋ ਦਿਲ ਤੇ ਸਾਡਾ ਵੀ ਕਰਦਾ, ਪਰ ਸਾਡੇ ਕੋਲ ਤਾਂ ਹੁੰਦੀ ਨੀ, ਠੀਕ ਹੈ। ਤੇ ਕੀ ਕਹਿੰਦੇ? ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ। ਨਾਨਕ ਪਾਹੇ ਬਾਹਰਾ, ਪਾਹੇ ਪਾ ਪਤਾ ਕਿਹਨੂੰ ਕਹਿੰਦੇ? ਕਦੇ ਲਲਾਰੀ ਕੋਲ ਜਾਇਓ, ਜੇ ਲਲਾਰੀ ਕੋਲ ਜਾਇਓ ਤੇ ਉਹਨੂੰ ਕਹਿ ਦਿਓ ਵੀ ਭਾਜੀ ਆ ਮੇਰੇ ਪੱਗ ਰੰਗ ਦਿਓ, ਮੇਰੀ ਚੁੰਨੀ ਰੰਗ ਦਿਓ, ਸੂਟ ਰੰਗ ਦਿਓ, ਦੇ ਦਿਓ। ਕਹਿੰਦੇ ਭਾਜੀ ਮੈਂ ਤੁਹਾਡੇ ਕੋਲ ਖਲੋ ਜਾਂਦਾ, ਮੈਨੂੰ ਤਾਂ ਜਲਦੀ ਹੈ। ਉਹ ਕਹਿੰਦਾ ਭਾਜੀ ਗੱਲ ਸੁਣੋ, ਤੁਹਾਨੂੰ ਜਿੰਨੀ ਮਰਜ਼ੀ ਜਲਦੀ ਆ, ਪਰ ਜੋ ਪ੍ਰੋਸੀਜਰ ਆ ਰੰਗੀ ਤਾਂ ਉੱਦਾਂ ਹੀ ਜਾਣੀ ਆ ਨਾ। ਕਹਿੰਦੇ ਕੀ ਪ੍ਰੋਸੀਜਰ ਆ? ਕਹਿੰਦੇ ਪਹਿਲਾਂ ਮੈਨੂੰ ਪਾਹ ਦੇਣੀ ਪੈਣੀ ਹੈ ਅਤੇ ਫਿਰ ਮੈਂ ਇਹਨੂੰ ਲੰਘਣਾ। ਉੱਥੇ ਖਲੋ, ਕਹਿੰਦਾ ਪਾਹ ਕੀ ਹੁੰਦੀ? ਤੁਸੀਂ ਤਾਂ ਕਹੋਗੇ ਪਾਹ ਕੀ ਹੁੰਦੀ? ਉਹ ਕੱਪੜਾ ਰੰਗਣ ਤੋਂ ਪਹਿਲਾਂ ਕੋਰਾ ਕੱਪੜਾ ਕਦੀ ਰੰਗ 'ਚ ਨਹੀਂ ਡੋਬੀਦਾ, ਕੋਰੇ ਕੱਪੜੇ ਨੂੰ ਪਹਿਲਾਂ ਪਾਣੀ 'ਚ ਡੋਬੀਦਾ ਹੈ, ਦੋ ਚਾਰ ਘੰਟੇ ਪਾਣੀ ਵਿੱਚ ਡੁੱਬਿਆ ਫਿਰ ਨਿਚੋੜ ਕੇ ਅਤੇ ਫਿਰ ਉਹਨੂੰ ਰੰਗ ਵਾਲੇ ਭਾਂਡੇ 'ਚ ਪਾਈਦਾ, ਤਾਂ ਰੰਗ ਚੜ੍ਹਦਾ ਹੈ, ਕੋਰੇ ਰੰਗ ਨਾਲ ਸੋਏ। ਕਹਿੰਦੇ ਕਦੀ ਕੋਰੇ ਰੰਗ ਨੂੰ ਪੱਕਾ ਰੰਗ ਨਹੀਂ ਜੇ ਚੜ੍ਹਦਾ, ਰੰਗ ਚੜ੍ਹ ਜਾਊਗਾ ਇਹ ਨਹੀਂ ਕਿ ਨਹੀਂ ਚੜੂਗਾ, ਪਰ ਪੱਕਾ ਨਹੀਂ ਚੜੂਗਾ। ਜੇ ਪੱਕਾ ਰੰਗ ਚੜ੍ਹਾਉਣਾ ਤਾਂ ਪਹਿਲਾਂ ਪਾਹ ਦੇਣੀ ਪੈਣੀ, ਉਹਨੂੰ ਪਾਣੀ 'ਚ ਡੋਬਣਾ ਪੈਣਾ ਦੋ ਚਾਰ ਘੰਟੇ। ਪਾਣੀ 'ਚ ਡੁੱਬੇ ਹੋਏ ਨੂੰ ਪੱਕਾ ਰੰਗ ਚੜ੍ਹ ਸਕਦਾ ਹੈ, ਜਿਹੜਾ ਪਾਣੀ 'ਚ ਨਹੀਂ ਡੁੱਬਿਆ ਉਹਨੂੰ ਕਦੀ ਪੱਕਾ ਰੰਗ ਨਹੀਂ ਚੜ੍ਹ ਸਕਦਾ। ਹੁਣ ਦੇਖੋ, ਕਹਿੰਦਾ ਮੈਨੂੰ ਛੇਤੀ ਚਾਹੀਦਾ। ਤੂੰ ਪਤਾ ਕੀ ਕਹਿੰਦਾ? ਕਹਿੰਦਾ ਭਾਈ ਸਾਹਿਬ ਲੈ ਜਾਓ ਮੈਨੂੰ, ਨਾ ਨਹੀਂ ਤੁਹਾਨੂੰ, ਮੈਂ ਹੁਣੇ ਰੰਗ ਦਿੰਦਾ ਪੱਗ, ਪਰ ਲਾਂਭਾ ਨਾ ਦਿਓ ਫਿਰ। ਕਹਿੰਦਾ ਕਿਉਂ? ਕਹਿੰਦਾ ਪੱਕਾ ਰੰਗ ਨਹੀਂ ਚੜ੍ਹਨਾ, ਇੱਕ ਦੋ ਧੋ 'ਚ ਲੱਥ ਜਾਣਾ ਅਤੇ ਫਿਰ ਲਾਂਭਾ ਨਾ ਦਿਓ। ਹੁਣ ਦੇਖੋ ਕੀ ਕਹਿੰਦਾ। ਕਹਿੰਦਾ ਭਾਈ ਇੱਦਾਂ ਆ, ਤੂੰ ਰੱਖ ਲਾ ਯਾਰ ਪੱਗ। ਕਹਿੰਦਾ ਹੈ, ਹੁਣ ਕਿਉਂ ਮੰਨ ਗਿਆ? ਕਹਿੰਦਾ ਰੱਖ ਲਾ ਯਾਰ, ਰੰਗ ਪੱਕਾ ਚੜ੍ਹਾਈ, ਇਹ ਨਾ ਹੋਵੇ ਯਾਰ ਤੂੰ ਅੱਜ ਚੜ੍ਹਾ ਦੇਵੇਂ ਅਤੇ ਮਹੀਨੇ ਬਾਅਦ ਲੱਥ ਗਿਆ ਅਤੇ ਫਿਰ ਫਾਇਦਾ ਕੀ ਹੋਇਆ, ਤੂੰ ਪੱਕਾ ਚੜ੍ਹਾਈ ਰੱਖ ਲਾ ਤੂੰ। ਕਹਿੰਦਾ ਪਾਹ ਦੇਣੀ ਬਣੀ ਹੈ ਅਤੇ ਗੁਰੂ ਸਾਹਿਬ ਨੇ ਕਹਿੰਦੇ ਨਾਨਕ ਪਾਹੇ ਬਾਰਾ। ਕਹਿੰਦਾ ਕੱਪੜੇ ਨੂੰ ਰੰਗ ਚੜ੍ਹਾਉਣਾ ਚਾਹੁੰਦਾ ਅਤੇ ਉਹਨੂੰ ਡੋਬਣਾ ਪੱਕਾ ਰੰਗ ਤਾਂ ਚੜੂਗਾ, ਅਤੇ ਜੇ ਮਨ ਨੂੰ ਵੀ ਪੱਕਾ ਰੰਗ ਚੜ੍ਹਾਉਣਾ ਚਾਹੁੰਦਾ ਅਤੇ ਇਹਨੂੰ ਵੀ ਗੁਰੂ ਦੇ ਉਪਦੇਸ਼ 'ਚ ਡੋਬਣਾ ਪੈਣਾ, ਇਹਨੂੰ ਵੀ ਗੁਰੂ ਦੇ ਉਪਦੇਸ਼ 'ਚ ਡੋਬਣਾ ਪੈਣਾ। ਜੇ ਤੇਰੇ ਹੋਵੇ ਨਾ, ਜਿਹੜਾ ਆਪਾਂ ਬੜੇ ਜਣੇ ਲੱਗੇ ਹਾਂ, ਤੁਸੀਂ ਗੌਰ ਕਰਿਓ, ਅੱਜ ਤਾਂ ਸਮਾਂ ਹੀ ਹੋਰ ਹੋ ਗਿਆ। ਆਇਆ ਬੰਦਾ ਆਉਂਦੇ ਹੀ ਕਹਿੰਦਾ ਮੈਨੂੰ ਨਾਮ ਦੀ ਦਾਤ ਪਹਿਲਾਂ ਦੇ ਦਿਓ, ਨਾਮ ਦੀ ਦਾਤ ਪਹਿਲਾਂ ਦੇ ਦਿਓ। ਕਹਿੰਦੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ ਇੱਕ ਸਿੰਘ ਆ ਗਿਆ, ਆਇਆ ਨਮਸਕਾਰ ਕੀਤਾ। ਪਾਤਸ਼ਾਹ ਕਹਿੰਦੇ ਆ ਬਈ ਕਿੱਧਰ ਆਇਆ? ਕਹਿੰਦਾ ਜੀ ਨਾਮ ਦਾਨ ਲੈਣਾ ਮਿਲ ਜੂ। ਕਹਿੰਦੇ ਦਿਓ ਫਿਰ। ਕਹਿੰਦੇ ਪੁੱਤਰ ਇੰਨਾ ਸਸਤਾ ਨਹੀਂ ਹੈ, ਇੰਨਾ ਸਸਤਾ ਨਹੀਂ। ਕਹਿੰਦੇ ਕਿਉਂ? ਕਹਿੰਦੇ ਭਾਈ ਜਿਸ ਭਾਂਡੇ ਵਿੱਚ ਇਹ ਦਾਤ ਪਾਉਣੀ ਉਹ ਭਾਂਡਾ ਸਾਫ਼ ਵੀ ਕਰਨਾ। ਤੇ ਗੁਰੂ ਸਾਹਿਬ ਬਣ ਕੇ ਕਹਿੰਦੇ, ਕਹਿੰਦੇ ਜੇ ਪੱਕਾ ਰੰਗ ਚੜ੍ਹਾਉਣਾ ਤੇ ਪਾਹ ਦੇਣੀ ਪੈਣੀ ਹੈ। ਕਹਿੰਦਾ ਜੀ ਦੇ ਦਿਓ। ਕਹਿੰਦੇ ਜਾ ਫਿਰ, ਓ ਘੋੜਿਆਂ ਦਾ ਤੇ ਡੰਗਰਾਂ ਦਾ ਤਬੇਲਾ ਹੀ ਜਾ ਕੇ ਸੇਵਾ ਕਰਿਆ ਕਰ, ਤੇ ਰਵੀ ਇੱਥੇ ਹੀ, ਕਿਉਂਕਿ ਘੋੜੇ ਤੇ ਪਸ਼ੂ ਉੱਥੇ ਨੇ, ਉਹਨਾਂ ਦੀ ਸੇਵਾ ਕਰ, ਗੁਰੂ ਸਾਹਿਬਾਂ ਦੇ ਚਰਨਾਂ 'ਚ ਰਹੇਗਾ। ਚੱਲਿਆ ਗਿਆ। ਕਹਿੰਦਾ ਚਲਾ ਗਿਆ ਗੁਰੂ ਪਿਆਰੇ, ਐਸੀ ਪਾ ਦਿੱਤੀ ਆਪਣਾ ਸਰੀਰ ਗੋਹੇ ਨਾਲ ਲਿਬੜ ਜਾਂਦਾ, ਲਿਬੜ ਜਾਂਦਾ ਪਰਵਾਹ ਕੋਈ ਨਹੀਂ, ਪਰ ਡੰਗਰਾਂ ਨੂੰ ਗੋਹਾ ਨਹੀਂ ਲੱਗਣ ਦਿੰਦਾ, ਗੋਹਾ ਨਹੀਂ ਲੱਗਣ ਦਿੰਦਾ। ਬੜੇ ਨਵਾ ਕੇ ਧੁਆ ਕੇ ਰੱਖਦਾ। ਕਿਸੇ ਨੇ ਪੁੱਛਿਆ ਤੂੰ ਲਿਬੜਾ ਫਿਰਦਾ? ਕਹਿੰਦਾ ਇਹਦੇ ਲਿਬੜਨ ਦੀ ਚਿੰਤਾ ਨਹੀਂ, ਪਰ ਜਿਹੜੇ ਕੰਮ ਮੈਨੂੰ ਲਾਇਆ ਨਾ, ਗੁਰੂ ਦਾ ਘੋੜਾ ਤੇ ਗੁਰੂ ਦਾ ਡੰਗਰ ਨਾ ਕੋਈ ਲਿਬੜ ਜਾਏ। ਤੇ ਰੋਜ਼ ਗੁਰੂ ਚਰਨਾਂ 'ਚ ਉਪਦੇਸ਼ ਸੁਣਦਾ ਹੈ, ਸਰਵਣ ਕਰਦਾ, ਗੁਰੂ ਸਾਹਿਬ ਦਾ ਸਤਸੰਗ ਸੁਣਦਾ ਹੈ, ਤੇ ਪਾ ਦਿੱਤੀ ਜਾ ਰਹੀ ਹੈ ਨਾ। ਕਿਹੜੀ ਗੱਲੋਂ? ਕਿ ਉਹ ਕੱਪੜਾ, ਮਨ ਰੂਪੀ ਕੱਪੜਾ ਗੁਰੂ ਦੇ ਉਪਦੇਸ਼ ਰੂਪੀ ਪਾਣੀ 'ਚ ਭਿੱਜ ਗਿਆ। ਹੁਣ 5-6 ਮਹੀਨੇ ਲੰਘ ਗਏ, ਕੱਪੜਾ ਭਿੱਜ ਗਿਆ ਪੂਰਾ। ਜਦੋਂ ਭਿੱਜ ਗਿਆ, ਇੱਕ ਦਿਨ ਗੁਰੂ ਸਾਹਿਬਾਂ ਨੂੰ ਬਾਦਸ਼ਾਹ ਮਿਲਣ ਆ ਰਿਹਾ, ਬਾਦਸ਼ਾਹ ਮਿਲਣ ਆ ਰਿਹਾ ਜਿਸ ਵੇਲੇ, ਤੇ ਕੁਛ ਸੰਗਤਾਂ ਨੇ ਕਿਹਾ, ਕਹਿੰਦੇ ਪਾਤਸ਼ਾਹ ਅੱਜ ਬਾਦਸ਼ਾਹ ਮਿਲਣ ਆ ਰਿਹਾ। ਕਹਿੰਦੇ ਹਾਂਜੀ। ਕਹਿੰਦੇ ਉਹਦਾ ਸਤਿਕਾਰ ਕਰਨਾ? ਕਹਿੰਦੇ ਕਰੋ ਯਾਰ, ਦੇਖੋ ਵੀ ਤੇ ਬਾਦਸ਼ਾਹ ਆ, ਫਿਰ ਕੀ ਹੋਇਆ? ਰੱਬ ਦਾ ਪਿਆਰਾ ਗੁਰੂ ਘਰ ਆ ਰਿਹਾ, ਰੱਬ ਖੇਡਾਂ ਖੇਡਣ ਡਿਆ ਸੀ। ਤੇ ਇੱਕ ਸੱਜਣ ਕਹਿੰਦਾ, ਕਹਿੰਦਾ ਹੁਕਮ ਹੋਵੇ ਮਾਲਕੋ ਤੇ ਆਪਾਂ ਟਾਟ ਵਿਛਾ ਦਈਏ ਉਹਦੇ ਆਉਂਦੇ ਸਤਿਕਾਰ 'ਚ। ਕਹਿੰਦੇ ਵਿਛਾ ਦਿਓ। ਲੰਬਾ ਸਾਰਾ ਟਾਟ ਵਿਛਾ ਦਿੱਤਾ, ਮੈਟ ਜਿਹਾ ਵਿਛਾ ਦਿੱਤਾ। ਜਦੋਂ ਟਾਟ ਵਿਛਾਇਆ ਤੇ ਇੱਧਰੋਂ ਗੁਰੂ ਸਾਹਿਬ ਬਣਨਾ ਬਾਹਰ ਖੜੇ ਹੋ ਕੇ ਜਾਇਜ਼ਾ ਲੈਣ ਡਏ ਨੇ, ਸੰਗਤ ਨੂੰ ਵੇਖਣ ਡਏ ਨੇ। ਉੱਧਰੋਂ ਸਿੰਘ ਡੰਗਰਾਂ ਨੂੰ ਸਾਂਭਦਾ ਨਵਾਉਂਦਾ ਧੋਇਆ, ਨਿਗਾਹ ਪਈ ਵੀ ਗੁਰੂ ਸਾਹਿਬਨ ਬਾਹਰ ਖੜੇ ਨੇ, ਗੋਹੇ ਨਾਲ ਪੈਰ ਲਿਬੜੇ, ਸਰੀਰ ਲਿਬੜਿਆ, ਕੱਪੜੇ ਲਿਬੜੇ, ਤੇ ਛਾਲ ਮਾਰਦਾ ਵਿਚਾਰਾ ਭੋਲਾ, ਟਾਟ ਦੇ ਉੱਤੋਂ ਦੀ ਭੱਜਾ ਆਉਣ ਡਿਆ, ਟਾਟ ਦੇ ਉੱਤੋਂ ਦੀ ਭੱਜਾ ਆਉਣ ਡਿਆ ਏ, ਬਾਹ ਚੜ ਗਈ ਹੈ, ਗਿੱਲਾ ਹੋ ਗਿਆ ਕੱਪੜਾ, ਜਦੋਂ ਗਿੱਲਾ ਹੋ ਗਿਆ ਕੱਪੜਾ ਤੇ ਕਿਸੇ ਸਿੰਘ ਨੇ ਅੱਗੇ ਹੋ ਕੇ ਰੋਕਿਆ ਉਹਨੂੰ, ਕਹਿੰਦਾ ਓਏ ਇਹ ਤੂੰ ਕੀ ਕਰਨਾ, ਟਾਟ ਉੱਤੋਂ ਭੱਜਾ ਆਉਣ ਡਿਆ ਤੂੰ, ਇਹਦੇ ਦੀ ਬਾਦਸ਼ਾਹ ਲੰਘਣਾ, ਤੇ ਪਿੱਛੋਂ ਗੁਰੂ ਸਾਹਿਬਾਂ ਨੇ ਆਵਾਜ਼ ਮਾਰਦਿਆ, ਕਹਿੰਦਾ ਰੁਕ ਜਾ ਇਹਨੂੰ ਨਾ ਰੋਕ, ਕਹਿੰਦਾ ਕਿਉਂ, ਕਹਿੰਦੇ ਟਾਟ ਇਹਦੇ ਲਈ ਵਿਛੇ, ਇਹ ਟਾਟ ਇਹਦੇ ਲਈ ਵਿਛੇ, ਭੱਜਾ ਆਉਂਦਾ ਆ ਕੇ ਚਰਨਾਂ ਚ ਲੰਮੇ ਪੈਂਦਾ, ਤੇ ਗੁਰੂ ਸਾਹਿਬਾਂ ਚੁੱਕਦੇ ਗਲੇ ਨਾਲ ਲਾਉਂਦੇ ਤੇ ਕਹਿੰਦੇ ਹਾਂ ਬਈ ਉਹ ਸਿੰਘਾਂ ਕੀ ਲੈਣ ਆਇਆ, ਕਹਿੰਦਾ ਪਾਤਸ਼ਾਹ ਇਹ ਤੁਹਾਡੀ ਕਿਰਪਾ, ਤੁਹਾਨੂੰ ਪਤਾ ਕੀ ਲੈਣ ਆਇਆ, ਜਿੱਦਣ ਲੈਣ ਜੋਗਾ ਹੋ ਜੂ, ਜਿੱਦਣ ਪਾ ਚੜ ਜੂਗੀ ਉਧਰ ਰੰਗ ਪਾ ਦਿਓ, ਤੁਹਾਡੀ ਖੁਸ਼ੀ ਆ, ਮੈਂ ਕੁਛ ਨਹੀਂ ਲੈਣ ਆਇਆ, ਗਲੇ ਨਾਲ ਲਾ ਕੇ ਨਾਮ ਦੀ ਦਾਤ ਦਿੱਤੀ, ਤੇ ਕੀ ਕਹਿੰਦੇ, ਕਹਿੰਦੇ ਆ ਬਈ ਹੁਣ ਤੇਰਾ ਮਨ ਰੂਪੀ ਕੱਪੜੇ ਨੂੰ ਪਾ ਚੜ ਗਈ, ਰੰਗਣ ਜੋਗਾ ਹੋ ਗਿਆ, ਤੇ ਨਾਮ ਰੰਗ ਪਾ ਦਿੱਤਾ ਵਿੱਚ। ਗੁਰੂ ਪਿਆਰੇ ਅਸੀਂ ਗੌਰ ਹੀ ਨਹੀਂ ਕੀਤੀ, ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ। ਕਹਿੰਦਾ ਜ਼ਿੰਦਗੀ 'ਚ ਇੱਕ ਗੱਲ ਪੱਲੇ ਬਣ ਲਾ, ਜੇ ਪੱਕਾ ਰੰਗ ਚੜਾਉਣਾ ਹੋਵੇ ਤਾਂ ਕੱਪੜਾ ਗਿੱਲਾ ਕਰਨਾ ਪੈਂਦਾ, ਪਾ ਦੇਣੀ ਪੈਂਦੀ। ਆਂਦਾ ਜੇ ਇਸ ਮਨ ਨੂੰ ਸ਼ਬਦ ਦਾ ਰੰਗ ਚੜਾਉਣਾ ਚਾਹੁੰਦਾ ਹੈ ਤੇ ਤੈਨੂੰ ਗੁਰੂ ਦੇ ਉਪਦੇਸ਼ ਦੀ ਪਾ ਦੇਣੀ ਪੈਣੀ ਹੈ, ਤੈਨੂੰ ਆਪਣੇ ਮਨ ਨੂੰ ਗੁਰੂ ਦੇ ਉਪਦੇਸ਼ 'ਚ ਭਿਉਣਾ ਪੈਣਾ। ਜੇ ਤੇਰੀ ਮਨ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਵਿੱਚ ਭਿੱਜੀ ਨਹੀਂ ਅਜੇ ਤੱਕ, ਜਾਂ ਤੈਨੂੰ ਕਦੀ ਨਾਮ ਦਾ ਰੰਗ ਨਹੀਂ ਚੜ ਸਕਦਾ, ਜਿੱਥੇ ਮਰਜ਼ੀ ਭੱਜ ਲਈ, ਕਿਉਂਕਿ ਨਾਮ ਦੀ ਸੋਝੀ ਦੇਖੋ ਨਾ 1418 ਅੰਗ ਤੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਜਿਹੜਾ ਬੰਦਾ ਇਸ ਗੁਰਬਾਣੀ ਦੀ ਪਾਹ 'ਚ ਨਹੀਂ ਆਉਂਦਾ, ਪਾਹ ਦਾ ਪਾਪ ਭਿੱਜਣਾ, ਜਿਹਦਾ ਮਨ ਗੁਰਬਾਣੀ ਦੇ ਚਰਨਾਂ 'ਚ ਨਹੀਂ ਭਿੱਜਦਾ, ਉਹ ਜਿੰਨਾ ਮਰਜ਼ੀ ਜ਼ੋਰ ਲਾ ਲਏ ਉਹਦੀ ਬਿਰਤੀ ਅਵਾਰਾ ਡੰਗਰ ਵਰਗੀ ਹੈ। ਪੜ੍ਹਿਓ ਕੀ ਲਿਖਿਆ, ਕਹਿੰਦੇ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂ ਨਾ ਆਖੀਐ ਪਸ਼ੂ ਤੋਰ ਗਵਾਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ 1418 ਅੰਗ ਦੇ ਉੱਤੇ ਪੜ੍ਹਨਾ ਆਪ ਜੀ ਨੇ ਕੀ ਕਹਿ ਰਹੇ ਨੇ, ਕਹਿੰਦੇ ਜਿਸ ਮਨ ਬਿਰਤੀ ਨੇ ਇਸ ਸ਼ਬਦ ਸ਼ਬਦ ਦਾ ਭਾਵ ਉਪਦੇਸ਼, ਇਸ ਉਪਦੇਸ਼ ਦਾ ਵਿਚਾਰ ਨਹੀਂ ਕੀਤਾ, ਆਪਣੀ ਮਨ ਬਿਰਤੀ ਗੁਰੂ ਚਰਨਾਂ ਨਾਲ ਨਹੀਂ ਜੋੜੀ, ਤੇ ਕੀ ਕਹਿੰਦੇ, ਕਹਿੰਦੇ ਜਿਹਨਾਂ ਸਤਿਗੁਰ ਪੁਰਖ ਨਾ ਸੇਵਿਓ। ਹੁਣ ਦੇਖੋ ਜਿਹਦੀ ਮਨ ਬਿਰਤੀ ਗੁਰੂ ਚਰਨਾਂ 'ਚ ਭਿੱਜੀ ਹੋਊਗੀ ਉਹਦੀ ਸੁੱਤ ਸ਼ਬਦ ਨਾਲ ਜੁੜੂਗੀ, ਜਿਹਨੂੰ ਪਾਹ ਚੜ੍ਹੀ ਹੋਊਗੀ ਉਹਨੂੰ ਰੰਗ ਸੌਖਾ ਚੜੂਗਾ ਨਾ, ਹੈ ਨਾ। ਤੇ ਗੁਰੂ ਪਿਆਰਿਓ ਤੇ ਜਿਹਨੂੰ ਪਾਹ ਚੜ੍ਹੀ ਨਹੀਂ, ਠੀਕ ਹੈ, ਜੇ ਧਿਆਨ ਦੇਣਾ, ਕੋਰੇ ਰੰਗ ਕਦੇ ਨਾ ਚੜ੍ਹੇ ਜੇ ਲੋਚੇ ਸਭ ਕੋਈ, ਕਹਿੰਦੇ ਕੋਰੇ ਕੱਪੜੇ ਨੂੰ ਕਦੀ ਪੱਕਾ ਰੰਗ ਨਹੀਂ ਚੜਦਾ। ਕਹਿੰਦੇ ਜਿੰਨਾ ਚਿਰ ਸਾਡੀ ਮਨ ਬਿਰਤੀ ਗੁਰੂ ਚਰਨਾਂ ਨਾਲ ਨਹੀਂ ਜੁੜ ਜਾਂਦੀ ਉਹਨਾਂ ਚਿਰ ਸਾਨੂੰ ਨਾਮ ਦੀ ਸੋਝੀ ਨਹੀਂ ਆਉਂਦੀ। ਹੋਰ ਲਿਖਿਆ, ਕਈ ਸੱਜਣ ਕਹਿੰਦੇ ਨੇ ਉਹ ਵਾਹਿਗੁਰੂ ਵਾਹਿਗੁਰੂ ਕਰੀ ਜਾ ਤੂੰ, ਕੋਈ ਲੋੜ ਨਹੀਂ ਗੁਰੂ ਦੇ ਲੜਨ ਲੱਗਣ ਦੀ, ਕੋਈ ਲੋੜ ਨਹੀਂ। ਉਹ ਗੁਰੂ ਪਿਆਰੋ ਬਾਣੀ ਚੋਂ ਪੜ੍ਹ ਲਓ, ਬਿਨ ਸਤਿਗੁਰੂ ਸੇਵੈ ਬਹੁਤਾ ਦੁੱਖ ਲੱਗੇ। ਕਹਿੰਦੇ ਜਿਹੜਾ ਬੰਦਾ ਗੁਰੂ ਦੇ ਉਪਦੇਸ਼ ਤੋਂ ਬਗੈਰ ਸਿਮਰਨ ਕਰਦਾ ਨਾ, ਕਹਿੰਦਾ ਉਹ ਰੱਬ ਤੋਂ ਵਿਛੜਿਆ ਰਹਿੰਦਾ, ਕਿਉਂਕਿ ਉਪਦੇਸ਼ ਦੀ ਲੋੜ ਆ, ਪਾਹ ਦੇਣ ਦੀ ਲੋੜ ਆ, ਪਹਿਲਾਂ ਮਨ ਨੂੰ ਭਿਉਣ ਦੀ ਲੋੜ ਆ, ਭਿੱਜੂਗਾ ਤੇ ਰੰਗ ਚੜੂਗਾ, ਗੁਰੂ ਦੇ ਲੜ ਲੱਗੂਗਾ, ਗੁਰੂ ਦੇ ਦਰਸਾਏ ਮਾਰਗ ਤੇ ਚੱਲੂਗਾ, ਆਪਣੀ ਬਿਰਤੀ ਨੂੰ ਸਮਝੂਗਾ, ਫਿਰ ਸ਼ਬਦ ਨਾਲ ਜੁੜਿਆ ਜਾਣਾ। ਤਾਂ ਉਹ ਸਮਝਾਉਂਦੇ ਪਏ ਨੇ ਆਪ ਜੀ ਨੂੰ, ਕਹਿਣ ਲੱਗੇ ਭਾਈ ਗੱਲ ਸੁਣ, ਜੇ ਤੂੰ ਸ਼ਬਦ ਦੀ ਵਿਚਾਰ ਨਹੀਂ ਕਰਦਾ ਤੇ ਵਿਚਾਰ ਕਰਕੇ ਪਰਮਾਤਮਾ ਦੀ ਅਰਾਧਨਾ ਨਹੀਂ ਕਰਦਾ, ਤੇ ਗੁਰੂ ਸਾਹਿਬ ਨੇ ਕਹਿੰਦੇ ਓਏ ਮਾਨਸ ਜੂਣ ਨਾ ਆਖੀਏ, ਕਹਿੰਦੇ ਉਹਨਾਂ ਦੀ ਗਿਣਤੀ ਮਨੁੱਖ ਜਾਮੇ ਚ ਨਾ ਕਰਿਓ। ਪਾਤਸ਼ਾਹ ਮਨੁੱਖ ਨੇ, ਉਹ ਕਹਿੰਦੇ ਸਰੀਰ ਤੋਂ ਮਨੁੱਖ ਨੇ ਪਰ ਮਨ ਬਿਰਤੀ ਤੋਂ ਪਸ਼ੂ ਢੋਰ ਗਵਾਰ, ਕਹਿੰਦੇ ਅਵਾਰਾ ਡੰਗਰ ਦੀ ਬਿਰਤੀ ਹੈ, ਕਿਉਂਕਿ ਅਵਾਰਾ ਡੰਗਰ ਪੈਲੀਆਂ ਚੋਂ ਲੰਘਦਾ, ਹਰ ਪੈਲੀ ਚ ਮੂੰਹ ਮਾਰਦਾ, ਕੁਛ ਨਾ ਕੁਛ ਖਾਂਦਾ ਹੈ, ਬਾਹਰ ਨਿਕਲਿਆ ਜ਼ਿਮੀਦਾਰ ਨੇ ਫੜਿਆ ਚੰਗੀ ਡਾਂਗ ਫੇਰੀ, ਕੋਈ ਲਾਗੋਂ ਬਜ਼ੁਰਗ ਲੰਘਦੇ ਪੁੱਛਦੇ ਕਹਿੰਦੇ ਕਿਉਂ ਮਾਰਦਾ ਬਈ, ਕਹਿੰਦਾ ਸਾਰੀਆਂ ਪੈਲੀਆਂ ਚ ਮੂੰਹ ਮਾਰ ਕੇ ਆਇਆ, ਮੈਨੂੰ ਪੁੱਛਦਾ ਪਾ ਕੀ ਖਾ ਕੇ ਆਇਆ ਪਤਾ ਹੀ, ਕਹਿੰਦਾ ਤਾਂ ਡੰਗਰ ਆ। ਤੇ ਗੁਰੂ ਸਾਹਿਬ ਨੇ ਕਹਿੰਦੇ ਆਪਾਂ ਵੀ ਬਾਣੀ ਪੜ੍ਹ ਲਈ, ਪਰ ਕਿਹੜੀ ਪੰਕਤੀ 'ਚ ਕੀ ਉਪਦੇਸ਼ ਲਿਖਿਆ, ਕੀ ਸਾਨੂੰ ਸਮਝਾਉਣਾ ਕੀਤਾ ਗੁਰੂ, ਸਾਨੂੰ ਪਤਾ ਹੀ ਨਹੀਂ ਕਿ ਵੀ ਸਾਡੀ ਬਿਰਤੀ ਵਾਰਾ ਡੰਗਰ ਦੀ ਹੈ, ਪੜ ਗੱਡੀ ਲੱਦੀ ਹੈ, ਪੰਡਾ ਹੀ ਬੰਨੀ ਜਾਣ ਡਿਆ ਸਿਰ ਤੋਂ ਲੈ ਕੇ ਸ਼ਾਮ ਤੱਕ। ਸੋ ਧਿਆਨ ਦੇਣਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਨਾਨਕ ਪਾਹੇ ਬਾਰਾ ਕੋਰੇ ਰੰਗ ਨਾ ਸੋਏ। ਆਂਦਾ ਕੋਈ ਵੀ ਕੱਪੜਾ ਪਾਹ ਤੋਂ ਬਾਹਰ ਆ, ਕਹਿੰਦਾ ਆਪਾਂ ਭਿੱਜਣ ਤੋਂ ਬਗੈਰ ਆ, ਤੇ ਕੋਰੇ ਰੰਗ ਨੂੰ ਸੋਏ ਦਾ ਪਾ ਪੱਕਾ ਰੰਗ ਨਹੀਂ ਚੜਦਾ, ਗੂੜਾ ਰੰਗ ਨਹੀਂ ਚੜਦਾ। ਜਿਨ੍ਹਾਂ ਦੀ ਮਨ ਬਿਰਤੀ ਗੁਰੂ ਦੇ ਉਪਦੇਸ਼ ਵਿੱਚ ਨਹੀਂ ਭਜਦੀ, ਉਹਨਾਂ ਨੂੰ ਕਦੀ ਵੀ ਨਾਮ ਦਾ ਗੂੜਾ ਰੰਗ ਨਹੀਂ ਚੜਦਾ। ਫਿਰ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿੰਦੇ ਭੈ ਵਿੱਚ ਖੁੰਭ ਚੜਾਈਏ, ਭੈ ਵਿੱਚ ਖੁੰਭ ਚੜਾਈਏ, ਸ਼ਰਮ ਪਾ ਤਨ ਹੋਏ। ਧਿਆਨ ਦਿਓ, ਭੈ ਵਿੱਚ ਖੁੰਭ ਚੜਾਈਏ, ਹੁਣ ਧਿਆਨ ਦੇਣਾ, ਭੈ ਕੀ ਹੈ? ਡਰ, ਠੀਕ ਹੈ। ਤੇ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿਣ ਲੱਗੇ ਏਦਾਂ ਕਰ, ਭੈ ਵਿੱਚ ਖੁੰਭ ਚੜਾਈਏ। ਕਹਿੰਦੇ ਭਾਈ ਜਿਵੇਂ ਉਹ ਲਲਾਰੀ ਉਸ ਕੱਪੜੇ ਨੂੰ ਜਦੋਂ ਕੀ ਕਰਦਾ ਹੈ, ਪਾਣੀ ਚ ਡੋਬਦਾ ਹੈ। ਪਰ ਧਿਆਨ ਦਿਓ, ਪਾਣੀ ਚ ਡੋਬਣ ਲੱਗਾ ਆਪਾਂ ਤਹਿ ਲਾਇਆ ਹੁੰਦਾ ਕੱਪੜੇ ਨੂੰ, ਫੋਲਡ ਕੀਤਾ ਹੁੰਦਾ, ਉਹ ਇੱਦਾਂ ਨਹੀਂ ਸੁੱਟਦਾ ਵਿੱਚ, ਸੁੱਟ ਦਿੰਦਾ। ਤੁਸੀਂ ਵੀ ਨਹੀਂ ਕਦੇ ਸੁੱਟਿਆ ਹੋਣਾ, ਤੁਸੀਂ ਵੀ ਕੋਈ ਕੱਪੜਾ ਡੋਬਦੇ ਹੋ ਨਾ ਤੇ ਉਹਨੂੰ ਖੋਲ੍ਹ ਕੇ ਡੋਬਦੇ ਹੋ। ਕਿਹੜੀ ਗੱਲੋਂ? ਸੌਖਾ ਰੰਗ ਲੱਗ ਜਾਂਦਾ ਉਹਨੂੰ, ਸੌਖਾ ਡੁੱਬ ਜਾਂਦਾ ਪਾਣੀ 'ਚ, ਡੁੱਬ ਜਾਂਦਾ ਪਾਣੀ ਸਾਰੇ ਪਾਸੇ ਚੜ੍ਹ ਜਾਂਦਾ। ਤਹਿ ਲੱਗੀ ਹੋਵੇ ਨਾ ਤੇ ਉਹਦੇ ਅੰਦਰ ਦੀ ਮਾਇਆ ਨਹੀਂ ਨਿਕਲਦੀ, ਤਹਿ ਲੱਗੀ ਹੋਵੇ ਪਾਣੀ 'ਚ ਡੁੱਬਦੇ ਪਰ ਮਾਇਆ ਨਹੀਂ ਨਿਕਲਦੀ, ਤੇ ਸਾਰਾ ਖੋਲ੍ਹ ਕੇ ਡੁੱਬੀਏ ਤੇ ਮਾਇਆ ਨਿਕਲ ਜਾਂਦੀ, ਇੱਕੋ ਜਿਹਾ ਹੋ ਜਾਂਦਾ। ਤੇ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿਣ ਲੱਗੇ ਏਦਾਂ ਕਰ, ਭੈ ਵਿੱਚ ਖੁੰਭ ਚੜਾਈਏ, ਭੈ ਡਰ। ਤੇ ਬਾਣੀ 'ਚ ਇੱਕ ਤਾਂ ਪੰਕਤੀ ਹੋਰ ਆਉਂਦੀ ਹੈ, ਕਹਿੰਦੇ ਭੈ ਬਿਨ ਭਗਤ ਨਾ ਉਪਜੇ। ਕਹਿੰਦੇ ਬਿਨਾਂ ਰੱਬ ਦੇ ਡਰ ਦੇ ਕਦੀ ਭਗਤੀ ਉਤਪੰਨ ਨਹੀਂ ਹੁੰਦੀ। ਡਰ ਕਿਹੜਾ ਹੈ? ਡਰ ਕਿਹੜਾ? ਐਸੀ ਪ੍ਰੀਤ ਕਰ ਮਨ ਮੇਰੇ, ਆਠ ਪਹਿਰ ਪ੍ਰਭ ਜਾਣੋ ਨੇਰੇ। ਆ ਜੇ ਪ੍ਰੀਤ, ਆ ਜੇ ਡਰ। ਕਹਿੰਦਾ ਰੱਬ ਨਾਲ ਪ੍ਰੀਤ ਕਰਨੀ ਤੇ ਇਹੋ ਜਿਹੀ ਪ੍ਰੀਤ ਕਰ। ਕਹਿੰਦਾ ਕਿਆ ਸੀ? ਅੰਦਰ ਡਰ ਪੈਦਾ ਕਰ ਵੀ 24 ਘੰਟੇ ਤੇਰੇ ਨੇੜੇ ਬੈਠਾ, ਕੋਈ ਗਲਤੀ ਨਾ ਕਰ ਬੈਠਾ, 24 ਘੰਟੇ ਵੇਖਣ ਰਿਹਾ ਮੈਨੂੰ, ਇਹ ਡਰਿਆ, ਪ੍ਰੀਤ ਡਰਿਆ, ਠੀਕ ਹੈ। ਕਿਉਂਕਿ ਉਹਨਾਂ ਲਿਖਿਆ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰੋਭ ਪਾਇਓ। ਕਹਿੰਦੇ ਫਿਰ ਇੱਦਾਂ ਕਰ, ਭੈ ਵਿੱਚ ਖੁੰਭ ਚੜਾਈਏ। ਆਂਦਾ ਜਿੱਦਣ ਤੇਰੇ ਮਨ ਵਿੱਚ ਉਸ ਪਰਮਾਤਮਾ ਦਾ ਭੈ ਪੈਦਾ ਹੋ ਗਿਆ ਨਾ, ਤੇ ਫਿਰ ਇਹਨੂੰ ਖੁੰਭ ਚੜ ਜਾਊਗੀ। ਕਹਿੰਦਾ ਭਾਵ ਕਿ ਜਿੱਦਾਂ ਪੂਰਾ ਕੱਪੜਾ ਪਾਣੀ 'ਚ ਡੁੱਬ ਜਾਂਦਾ ਨਾ, ਖੋਲ੍ਹ ਕੇ ਸਾਰੀ ਮੈਲ ਲੱਤ ਜਾਂਦੀ, ਠੀਕ ਹੈ। ਕਹਿੰਦੇ ਇੱਦਾਂ ਹੀ ਜਿੱਦਣ ਤੈਨੂੰ ਖੁੰਭ ਚੜ ਗਈ, ਤੇਰੇ ਡਰ ਪੈਦਾ ਹੋ ਗਿਆ ਨਾ, ਆਂਦਾ ਫਿਰ ਤੇਰਾ ਮਨ ਪੂਰੇ ਦਾ ਪੂਰਾ ਡੁੱਬ ਜਾਊਗਾ। ਇਹਦਾ ਮਤਲਬ ਸਾਰੇ ਦੇ ਸਾਰੇ ਹੀ, ਇਹ ਨਹੀਂ ਹੁਣ ਤਹਿ ਲੱਗੀ ਹੋਵੇ ਭਲਾ, ਤੇ ਤੁਸੀਂ ਦੇਖਿਓ ਉਹਨੂੰ ਮੰਡੀ ਲੱਗੀ ਹੁੰਦੀ ਕੱਪੜੇ ਨੂੰ, ਜੇ ਨਵਾਂ ਆਪਾਂ ਲੈ ਕੇ ਜਾਈਏ ਤੇ, ਹੈ ਨਾ, ਮੰਡੀ ਲੱਗੀ ਉਹਨੂੰ, ਤੇ ਆਪਾਂ ਕੀ ਕਹਿ ਦਿੰਦੇ ਹਾਂ, ਭਾਈ ਸਾਹਿਬ ਲਓ ਡੁੱਬਦੇ ਹਾਂ, ਤਜਰਬਾ ਕਰਿਓ ਕਿਤੇ ਆਪ ਜੀ ਘਰ ਦੇ ਅੰਦਰ ਤਜਰਬਾ ਕਰ ਦਿਓ, ਹੈ ਨਾ। ਕਦੇ ਮਾਂ ਕਹੇ ਆ ਕੱਪੜਾ ਡੋਬਦੇ ਆਪਾਂ ਸੁੱਟ ਦਿੰਦੇ ਵਿੱਚ ਹੀ, ਕਮਲਿਆ ਖੋਲ੍ਹ ਕੇ ਡੋਬੀਦਾ ਹੁੰਦਾ। ਇੱਦਾਂ ਹੀ ਫਿਰ ਗੁਰੂ ਸਾਹਿਬਨ ਕਹਿੰਦੇ, ਆਂਦਾ ਜਿਹੜੀ ਤੇਰੀ ਮਨ ਬਿਰਤੀ ਆ ਖੋਲ ਦੇ। ਖੋਲ੍ਹਣ ਦਾ ਭਾਵ ਕੀ ਆ? ਇਹ ਨਾ ਹੋਵੇ ਇਕੱਠੇ ਡੋਬਦੇ ਸਾਰੇ ਹੀ, ਵਿੱਚ ਹੀ ਤੇਰੇ ਨਾਲ ਉਹਨਾਂ ਨੂੰ ਰੰਗ ਹੀ ਨਾ ਚੜ੍ਹੇ। ਕਿਹਨਾਂ ਨੂੰ? ਤੇਰੇ ਅੰਦਰ ਦੀਆਂ ਆਸਾਂ ਭਾਵਨਾ ਤ੍ਰਿਸ਼ਨਾ ਉਹਨਾਂ ਨੂੰ ਰੰਗ ਹੀ ਨਾ ਚੜ੍ਹੇ ਕਿਤੇ, ਉਹ ਉੱਦਾਂ ਹੀ ਦੱਬੀਆਂ ਰਹਿ ਜਾਣ। ਕਹਿੰਦੇ ਉਹਨਾਂ ਨੂੰ ਵੀ ਨਾਮ ਦਾ ਰੰਗ ਚੜ੍ਹ ਜਾਵੇ, ਉਹ ਵੀ ਡੁੱਬ ਜਾਣ, ਪਹਿਲਾਂ ਸਾਰੇ ਗਿੱਲੇ ਹੋ ਜਾਣ। ਕਿਹਦੇ 'ਚ? ਗੁਰੂ ਦੇ ਉਪਦੇਸ਼ ਅੰਦਰ। ਜਦੋਂ ਗਿੱਲੇ ਹੋ ਜਾਣਗੇ, ਭੈ ਵਿੱਚ ਖੁੰਭ ਚੜਾਈਏ, ਸ਼ਰਮ ਪਾ ਤਨ ਹੋਏ। ਪਾ ਕੀ ਹੈ? ਹੁਣ ਧਿਆਨ ਦੇਣਾ, ਗੁਰੂ ਜੀ ਦੱਸਣ ਲੱਗੇ, ਸ਼ਰਮ ਕਿਹਨੂੰ ਕਹਿੰਦੇ ਆ? ਉਦਮ ਕਰਨਾ, ਮਿਹਨਤ ਕਰਨੀ। ਕਿਵੇਂ? ਤੁਹਾਡਾ ਬੱਚਾ ਸੁੱਤਾ, ਤੁਸੀਂ ਉੱਠ ਕੇ ਸਾਰਾ ਕੰਮ ਕਰ ਲਿਆ, ਤੇ ਤੁਸੀਂ ਆਪਣੇ ਬੱਚੇ ਨੂੰ ਸੁਭਾਵਕ ਹੀ ਕਹਿੰਦੇ ਹੋ, ਸੁਭਾਵਕ ਹੀ ਕਹਿੰਦੇ ਹੋ, ਉਹ ਸ਼ਰਮ ਕਰ, 8 ਵੱਜ ਗਏ, ਸ਼ਰਮ ਕਰ, 10 ਵੱਜ ਗਏ, ਪਹਿਲਾਂ ਅੱਖਰ ਲਾਉਂਦੇ ਹੋ ਸ਼ਰਮ ਕਰ। ਸ਼ਰਮ ਦਾ ਅੱਖਰ ਮਤਲਬ ਕੀ ਹੈ? ਉਦਮ ਕਰ, ਟਾਈਮ ਬੜਾ ਹੋ ਗਿਆ। ਤੇ ਗੁਰੂ ਜੀ ਕੀ ਕਹਿੰਦੇ? ਸ਼ਰਮ ਪਾ ਤਨ ਦੇ। ਕਹਿੰਦੇ ਜੇ ਤੇਰੀ ਮਨ ਬਿਰਤੀ ਗੁਰੂ ਦੇ ਚਰਨਾਂ 'ਚ ਭਿੱਜ ਗਈ ਹੈ ਨਾ, ਤੇ ਭਿੱਜਣ ਦਾ ਫਾਇਦਾ ਤਾਂ ਹੀ ਆ ਵੀ ਸ਼ਰਮ ਕਰ। ਕਹਿੰਦਾ ਭਾਵ ਗੁਰਬਾਣੀ ਪੜ੍ਹ ਕੇ ਫਿਰ ਨਾਮ ਦਾ ਉਦਮ ਵੀ ਕਰ, ਉਦਮ ਵੀ ਕਰ। ਇਹ ਨਹੀਂ ਤੇ ਤੇਰੇ ਮਨ 'ਚ ਉਦਮ ਹੀ ਹੈ ਨਹੀਂ, ਮਿਹਨਤ ਹੀ ਹੈ ਨਹੀਂ, ਮਿਹਨਤ ਕਰਨੀ ਪੈਣੀ ਨਾ ਆਪਾਂ ਨੂੰ। ਸੋ ਗੁਰੂ ਸਾਹਿਬਾਂ ਕੀ ਕਹਿਣ ਲੱਗੇ? ਕਹਿੰਦੇ ਭੋਲਿਆ, ਨਾਨਕ ਭਗਤੀ ਜੇ ਰੱਪੇ। ਜਾਣਦੇ ਹੋ, ਨਾਨਕ ਭਗਤੀ ਜੇ ਰੱਪੇ, ਕੂੜੇ ਸੋਏ ਨਾ ਕੋਈ। ਗੁਰੂ ਸਾਹਿਬ ਨੇ ਕੀ ਕਹਿਣ ਲੱਗੇ, ਨਾਨਕ ਭਗਤੀ ਜੇ ਰੱਪੇ, ਰੱਪੇ ਕਿਹਨੂੰ ਕਹਿੰਦੇ ਆ, ਪੱਕਾ ਰੰਗ ਚੜ੍ਹ ਜਾਏ ਕਿਤੇ। ਗੁਰੂ ਸਾਹਿਬ ਨੇ ਕਹਿੰਦੇ ਵੀ ਪਹਿਲਾਂ ਤਾਂ ਤੂੰ ਪਾ ਦੇਣੀ ਏ ਆਪਣੀ ਮਨ ਬਿਰਤੀ ਨੂੰ ਗੁਰੂ ਦੇ ਉਪਦੇਸ਼ ਵਿੱਚ ਡੋਬਣਾ, ਤੇ ਡੋਬਣਾ ਖੋਲ ਕੇ ਆ, ਇਹ ਨਹੀਂ ਵੀ ਬਾਣੀ ਪੜ੍ਹੇ ਤੇ ਵਿਚਾਰ ਵੀ ਕਰੇ ਤੇ ਮਨ ਵਿੱਚ ਤੇਰੇ ਮਾੜਾ ਮੋਟਾ ਰੰਗ ਨਾ ਪਹਿਲਾਂ ਦਾ ਸਾਰਾ ਕੱਪੜਾ ਨਾ ਡੁੱਬਿਆ ਹੋਵੇ, ਮੰਡੀ ਰਹਿ ਜਾਵੇ। ਕਹਿੰਦਾ ਪਾ ਤੇਰੇ ਅੰਦਰ ਅਜੇ ਵੀ ਝੂਠੀਆਂ ਤ੍ਰਿਸ਼ਨਾਵਾਂ ਤੇ ਭਾਵਨਾ ਰਹਿ ਜਾਣ, ਫਿਰ ਡੁੱਬਿਆ ਨਹੀਂ, ਫਿਰ ਕੋਈ ਫਾਇਦਾ ਨਹੀਂ। ਤੇ ਕੀ ਕਹਿੰਦੇ, ਕਹਿੰਦੇ ਜੇ ਡੁੱਬ ਜਾਵੇ ਤੇ ਫਿਰ ਤੂੰ ਮਿਹਨਤ ਕਰਨ ਲਈ ਤਿਆਰ ਹੋ ਜਾਵੇ ਤੇ ਫਿਰ ਕੀ ਕਰੇ। ਕਹਿੰਦਾ ਫਿਰ ਜਦੋਂ ਡੁੱਬ ਦੇਗਾ, ਨਾਨਕ ਭਗਤੀ ਜੀ ਰੱਪੇ, ਕਹਿੰਦਾ ਫਿਰ ਜੇ ਕਿਤੇ ਉਸ ਭਗਤੀ ਦਾ ਗੂੜਾ ਰੰਗ ਚੜ੍ਹ ਜਾਵੇ, ਉਸ ਭਗਤੀ ਦਾ ਗੂੜਾ ਰੰਗ ਚੜ੍ਹ ਜਾਵੇ, ਕੂੜੇ ਸੋਏ ਨਾ ਕੋਏ, ਧੰਦ ਨਾ ਕੂੜੇ ਕੀ ਹੈ, ਨਾਸ਼ ਹੋ ਜਾਣਾ। ਆਪ ਜੀ ਨੇ ਕਈ ਵਾਰੀ ਨੋਟ ਕੀਤੀ ਹੋਣੀ ਗੱਲ ਵੀ ਕੋਈ ਕੱਪੜਾ ਗੂੜਾ ਰੰਗ ਚੜ੍ਹਿਆ ਹੋਵੇ, ਲਾਲ ਨੀਲਾ ਕਾਲਾ ਗੂੜੇ ਰੰਗ ਚੜ੍ਹੇ ਹੋਣ ਤੇ ਕਿਤੇ ਮਨ ਚ ਚਾਹ ਆ ਜਾਏ ਨਾ ਵੀ ਆਹ ਮੇਰੀ ਪੱਗ ਬੱਧੀ ਹੈ ਲਾਲ ਰੰਗ ਦੀ ਆ ਤੇ ਮੈਂ ਚਾਹੁੰਦਾ ਹੈ ਨਾ ਪੀਲੇ ਰੰਗ ਦੀ ਹੋ ਜਾਏ। ਲਲਾਰੀ ਕੋਲ ਗਏ, ਕਹਿੰਦਾ ਹਾਂਜੀ ਆ ਅੰਕਲ ਪੱਗ ਰੰਗ ਦਿਓਗੇ? ਕਹਿੰਦਾ ਕਿਹੜੀ ਦਿਖਾ ਬਈ? ਤੇ ਪੱਗ ਕੱਢੀ ਲਾਲ ਰੰਗ ਦੀ ਗੂੜੇ ਦੀ। ਕੀ ਕਹਿੰਦਾ? ਕਹਿੰਦਾ ਪੁੱਤ ਇਹਨੂੰ ਰੰਗ ਨਹੀਂ ਚੜ੍ਹਨਾ। ਕਿਉਂ? ਤੁਸੀਂ ਤਾਂ ਲਲਾਰੀ ਹੋ, ਪੱਗਾਂ ਰੰਗ ਦੇ ਹੋ। ਕਹਿੰਦਾ ਪੁੱਤ ਗੂੜੇ ਰੰਗ ਤੇ ਨਹੀਂ ਚੜ੍ਹਦਾ ਕੁਝ ਵੀ, ਫਿੱਕਾ ਰੰਗ ਲਿਆ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕੀ ਕਹਿੰਦੇ, ਨਾਨਕ ਭਗਤੀ ਜੇ ਰੱਪੇ, ਕਹਿੰਦਾ ਜੇ ਭਗਤੀ ਦਾ ਗੂੜਾ ਰੰਗ ਚੜ੍ਹ ਜਾਵੇ, ਕਹਿੰਦਾ ਫਿਰ ਕਹਿੰਦੇ ਉੱਥੇ ਫਿਰ ਹੋਰ ਕੋਈ ਰੰਗ ਨਹੀਂ ਚੜ੍ਹਦਾ, ਕਿਉਂਕਿ ਸਭ ਤੋਂ ਗੂੜਾ ਰੰਗ ਇਹਦਾ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਭ ਤੋਂ ਗੂੜਾ ਰੰਗ ਹੈ ਕਹਿੰਦੇ, ਇਹਦੇ ਰੰਗ ਵਰਗਾ ਕੋਈ ਹੋਰ ਰੰਗ ਨਹੀਂ ਕਹਿੰਦੇ। ਜੇ ਚੜ੍ਹ ਗਿਆ ਨਾ, ਕਹਿੰਦਾ ਇੱਕ ਗੱਲ ਪੱਲੇ ਬੰਨ ਲਾ, ਹੁਣ ਗੂੜੇ ਰੰਗ ਦੀ ਲਾਲ ਪੱਗ ਤੇ ਉਹਨੂੰ ਕਿਹਾ ਨਹੀਂ ਤੁਸੀਂ ਚੜਾ ਦਿਓ, ਤੁਸੀਂ ਇਹਨੂੰ ਪੀਲੀ ਕਰ ਦਿਓ। ਕਹਿੰਦਾ ਪੁੱਤ ਦੇਖ, ਮੇਰੇ ਵੱਸੋਂ ਬਾਹਰ ਹੀ, ਤੂੰ ਕਹਿੰਦਾ ਮੈਂ ਤੇਰੇ ਸਾਹਮਣੇ ਡੋਬ ਦੇਣਾ, ਰੰਗ ਚੜ੍ਹਨਾ ਨਹੀਂ ਇਹਨੂੰ। ਉਹਨੇ ਕੀ ਕੀਤਾ, ਮਾੜੀ ਜੀ ਕੰਨੀ ਜੀ ਫੜੀ ਤੇ ਪੀਲਾ ਰੰਗ ਲੈ ਕੇ ਦਿਖਾਤਾ ਤੇ ਮਗਰੋਂ ਧੋਤੀ ਤੇ ਫਿਰ ਲਾਲ ਦੀ ਲਾ ਲਈ। ਕਹਿੰਦਾ ਲੈ ਪੁੱਤ ਵੇਖ ਲਾ। ਕਹਿੰਦਾ ਅੰਕਲ ਇਹ ਕਿੱਦਾਂ ਹੋ ਸਕਦਾ ਵੀ ਰੰਗ ਤੁਸੀਂ ਚਾੜ ਦਿਓ? ਉਹ ਕਹਿੰਦਾ ਪੁੱਤ ਰੰਗ ਚਾੜਦੇ ਆ, ਪਰ ਜਿਹਨਾਂ ਨੂੰ ਗੂੜਾ ਰੰਗ ਚੜਿਆ ਹੋਵੇ ਨਾ ਉਹਨਾਂ ਨੂੰ ਰੰਗ ਚਾੜਨ ਦੀ ਸਾਡੇ ਕੋਲ ਤਾਕਤ ਨਹੀਂ ਹੈ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਜਿਹਨਾਂ ਦੇ ਅੰਦਰ ਭਗਤੀ ਦਾ ਰੰਗ ਚੜ ਜਾਂਦਾ ਉਹਨਾਂ ਨੂੰ ਹੋਰ ਕੋਈ ਤਾਕਤ ਰੰਗ ਨਹੀਂ ਚਾੜ ਸਕਦੀ। ਜੇ ਸਾਨੂੰ ਚੜ੍ਹਦਾ ਨਾ ਜੇ ਰੰਗ, ਜੇ ਸਾਨੂੰ ਇੱਥੋਂ ਉੱਠ ਕੇ ਗੁਰੂ ਘਰ ਬਹਿ ਕੇ ਜਦੋਂ ਆਪਾਂ ਘਰਾਂ ਨੂੰ ਜਾਂਦੇ ਹਾਂ ਤੇ ਜਾ ਕੇ ਸੰਸਾਰ ਦਾ ਰੰਗ ਚੜ੍ਹ ਜਾਂਦਾ, ਫਿਰ ਇਹਦਾ ਮਤਲਬ ਅਜੇ ਸਾਡੀ ਮਨ ਰੂਪੀ ਪੱਗ ਨੂੰ ਚੁੰਨੀ ਨੂੰ ਅਜੇ ਗੂੜਾ ਰੰਗ ਨਹੀਂ ਚੜਿਆ, ਅਜੇ ਫਿੱਕਾ ਰੰਗ ਹੀ ਹੈ। ਇੱਥੋਂ ਮਾੜਾ ਮੋਟਾ ਰੰਗ ਲੈ ਕੇ ਤੇ ਗਈ ਤੇ ਘਰ ਜਾ ਕੇ ਫਿਰ ਸੰਸਾਰ ਦਾ ਰੰਗ ਚੜ੍ਹ ਗਿਆ, ਕਿਉਂਕਿ ਫਿੱਕੇ ਰੰਗ ਤੇ ਚੜ੍ਹ ਜਾਂਦਾ, ਚਿੱਟੇ ਰੰਗ ਤੇ ਚੜ੍ਹ ਜਾਂਦਾ, ਠੀਕ ਹੈ ਬਈ, ਅਜੇ ਪੀਲੇ ਰੰਗ ਦੀ ਪੱਗ ਨੂੰ ਲਾਲ ਰੰਗ ਚੜ੍ਹ ਜਾਂਦਾ, ਪਰ ਲਾਲ ਰੰਗ ਦੀ ਪੱਗ ਨੂੰ ਪੀਲਾ ਰੰਗ ਨਹੀਂ ਚੜ੍ਹਦਾ, ਫਿੱਕੇ ਰੰਗ ਨੂੰ ਗੂੜਾ ਰੰਗ ਚੜ੍ਹ ਜਾਂਦਾ। ਗੁਰੂ ਦਾ ਇਸ਼ਾਰਾ ਏ, ਕਹਿੰਦਾ ਮਨ ਵਿੱਚ ਸੰਸਾਰ ਦੀਆਂ ਗੱਲਾਂ ਟਿੱਕੀਆਂ ਹੋਣ ਤੇ ਤਾਂ ਵੀ ਨਾਮ ਦਾ ਰੰਗ ਚੜ੍ਹ ਜਾਂਦਾ ਹੈ, ਪਰ ਜਿਹਨਾਂ ਨੂੰ ਨਾਮ ਦਾ ਰੰਗ ਚੜ੍ਹ ਜਾਵੇ ਫਿਰ ਉਹਨਾਂ ਨੂੰ ਸੰਸਾਰ ਦੇ ਝੂਠੀਆਂ ਦਾਤਾਂ ਦਾ ਰੰਗ ਨਹੀਂ ਚੜ੍ਹਦਾ। ਤਾਂ ਉਹਨਾਂ ਨੇ ਕਿਹਾ ਕੂੜੇ ਸੋਏ ਨਾ ਕੋਏ, ਕਹਿੰਦੇ ਉਹਨਾਂ ਦੇ ਉੱਤੇ ਛਲ ਕਪਟ ਝੂਠੀ ਮੰਗ ਆਸ਼ਾ ਤ੍ਰਿਸ਼ਨਾ ਭਾਵਨਾ, ਕਹਿੰਦੇ ਜਿਹਨਾਂ ਨੂੰ ਭਗਤੀ ਦਾ ਰੰਗ ਗੂੜਾ ਚੜ੍ਹ ਜਾਂਦਾ ਫਿਰ ਉਹਨਾਂ ਨੂੰ ਇਹ ਰੰਗ ਨਹੀਂ ਉਹ ਚੜ੍ਹਦਾ। ਤੇ ਭਾਈ ਫਿਰ ਇੱਦਾਂ ਕਰਿਓ, ਸਭ ਤੋਂ ਪਹਿਲਾਂ ਤੇ ਇੱਕ ਕੰਮ ਕਰਿਓ ਵੀ ਅੱਜ ਪ੍ਰਣ ਕਰ ਜਿਓ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਮਨ ਰੰਗਣਾ, ਤੇ ਮਨ ਨੂੰ ਪਾ ਦੇ ਦਿਓ। ਕਹਿੰਦਾ ਭਾਵ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਸ਼ਬਦ ਵਿੱਚ ਆਪਣੇ ਉਪਦੇਸ਼ ਚ ਮੇਰੀ ਮਨ ਬਿਰਤੀ ਨੂੰ ਡੋਬ ਲਓ, ਤੇ ਫਿਰ ਜਦੋਂ ਡੁੱਬੀ ਹੋਊਗੀ ਉਦੋਂ ਕਿਰਪਾ ਕਰ ਦਿਓ ਇਹਨੂੰ ਨਾਮ ਦਾ ਰੰਗ ਚਾੜ ਦਿਓ ਜੇ, ਤੇ ਰੰਗ ਇਹੋ ਹੀ ਚਾੜਿਓ। ਕਿਉਂ? ਸਭ ਤੋਂ ਗੂੜਾ ਰੰਗ ਨਾਮ ਦਾ ਹੈ। ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੇ ਸੋਭ ਨਾ ਹੋਏ। ਕੱਲ ਯੁੱਗ ਦਾ ਸਮਾਂ ਹੈ, ਇੱਥੇ ਨਾਮ ਦੀ ਵਡਿਆਈ ਆ, ਬਿਨਾਂ ਨਾਮ ਤੋਂ ਦਰਗਾਹ ਚ ਕਿਸੇ ਟੀਮ ਨਹੀਂ ਮਰਨੀ। ਸੋ ਗੁਰੂ ਪਿਆਰਿਓ ਸਮਾਂ ਹੋ ਗਿਆ। ਸੋ ਗੁਰੂ ਪਿਆਰਿਓ ਮਾਲਕ ਚੜ੍ਹਦੀਆਂ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।